ਸਥਾਨਕ ਆਗੂ ਬੁਝਾਉ ਵਿਭਾਗ ਦੇ ਅਨੁਸਾਰ ਬੱਸ ਦੇ ਯਾਤਰੀਆਂ ਤੇ ਟਰੱਕ ਡਰਾਈਵਰ ਸਮੇਤ ਕੁੱਲ 15 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਐ। ਰਿਪੋਰਟ ਵਿਚ ਕਿਹਾ ਗਿਐ ਕਿ ਸੂਬਾ ਪੁਲਿਸ ਦਾ ਮੰਨਣਾ ਹੈ ਕਿ ਬੱਸ ਨੂੰ ਪਿੱਛੋਂ ਟੱਕਰ ਮਾਰੀ ਗਈ ਹੈ ਤੇ ਹਾਦਸੇ ਦੇ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਨਿਗਾਟਾ ਕੋਰਸੂ ਦੇ ਅਨੁਸਾਰ ਬੱਸ ਵਿਚ 19 ਯਾਤਰੀ ਅਤੇ ਇਕ ਡਰਾਈਵਰ ਸਵਾਰ ਸੀ ਤੇ ਡਰਾਈਵਰ ਨੇ ਕਿਹਾ ਕਿ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ ਹੈ। ਉਧਰ ਭਾਰਤ ਵਿਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਫਸਲਾਂ ਦੇ ਲਈ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਦੇਣ ਵਾਲੇ ਕਾਨੂੰਨ ਨੂੰ ਲਾਗੂ ਨਾ ਕਰਨ ਸਮੇਤ ਦੇਸ਼ ਵਿਚ ਕਈ ਮੁੱਦਿਆਂ ਨੂੰ ਲੈ ਕੇ ਕਿਸਾਨ 16 ਫਰਵਰੀ ਨੂੰ ਭਾਰਤ ਬੰਦ ਕਰਨਗੇ। ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਟਿਕੈਤ ਨੇ ਕਿਹਾ ਕਿ ਕਿਸਾਨ ਸਮੂਹਾਂ ਤੋਂ ਇਲਾਵਾ ਵਪਾਰੀਆਂ ਅਤੇ ਟਰਾਂਸਪੋਰਟਰਾਂ ਨੂੰ ਵੀ ਇਸ ਕਾਰਨ ਦਾ ਸਮਰਥਨ ਕਰਨ ਅਤੇ ਉਸ ਦਿਨ ਹੜਤਾਲ ਕਰਨ ਦੇ ਲਈ ਕਿਹਾ ਗਿਐ। ਸੰਯੁਕਤ ਕਿਸਾਨ ਮੋਰਚਾ ਸਮੇਤ ਕਈ ਕਿਸਾਨ ਆਗੂ ਇਸ ਦਾ ਹਿੱਸਾ ਨੇ। ਗੁਹਾਟੀ ਪੁਲਿਸ ਦੇ ਵੱਲੋਂ ਰਾਹੁਲ ਗਾਂਧੀ ਅਤੇ ਹੋਰ ਕਾਂਗਰਸੀ ਆਗੂਆਂ ਦੇ ਖਿਲਾਫ਼ ਭੀੜ ਨੂੰ ਭੜਕਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਜਾਣ ਤੋਂ ਇਕ ਦਿਨ ਬਾਅਦ ਕਾਂਗਰਸੀ ਨੇਤਾ ਨੇ ਅੱਜ ਭਾਜਪਾ ਸ਼ਾਸਿਤ ਸੂਬੇ ਨੂੰ ਚੁਣੌਤੀ ਦਿੱਤੀ ਹੈ ਕਿ ਜਿੰਨਾ ਹੋ ਸਕੇ ਉਨੇ ਮਾਮਲੇ ਦਰਜ ਕਰੇ, ਉਹ ਫੇਰ ਵੀ ਨਹੀਂ ਡਰਨਗੇ। ਬਾਰਪੇਟਾ ਜ਼ਿਲ੍ਹੇ ਵਿਚ ਭਾਰਤ ਜੋੜੋ ਨਿਆਂ ਯਾਤਰਾ ਦੇ 7ਵੇਂ ਦਿਨ ਆਪਣੇ ਪਹਿਲੇ ਜਨਤਕ ਸੰਬੋਧਨ ਵਿਚ ਕਾਂਗਰਸ ਆਗੂ ਨੇ ਅਸਾਮ ਦੇ ਮੁੱਖ ਮੰਤਰੀ ਹਿੰਮਤ ਵਿਸ਼ਵ ਸ਼ਰਮਾ ਦੀ ਆਲੋਚਨਾ ਕੀਤੀ ਅਤੇ ਉਨਾਂ ਨੇ ਜ਼ਮੀਨ ਅਤੇ ਸੁਪਾਰੀ ਨਾਲ ਸਬੰਧਤ ਕਈ ਦੋਸ਼ ਲਗਾਏ ਤੇ ਉਨਾਂ ਨੂੰ ਦੇਸ਼ ਦਾ ਸਭ ਤੋਂ ਭ੍ਰਿਸ਼ਟ ਮੁੱਖ ਮੰਤਰੀ ਕਰਾਰ ਦਿੱਤਾ। ਉਧਰ ਅਯੋਧਿਆ ਦੇ ਵਿਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਬਾਅਦ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੀ ਅਯੋਧਿਆ ਦੇ ਰਾਮ ਮੰਦਰ ਵਿਚ ਰਾਮ ਲੱਲਾ ਦੇ ਦਰਸ਼ਨਾਂ ਦੇ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋਈ ਅਤੇ ਦੁਪਹਿਰ ਤੱਕ ਕਰੀਬ 3 ਲੱਖ ਲੋਕਾਂ ਨੇ ਇਸ ਦੇ ਦਰਸ਼ਨ ਕੀਤੇ ਨੇ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰਤ ਸੂਤਰਾਂ ਨੇ ਦਸਿਆ ਕਿ ਅੰਦਾਜ਼ੇ ਦੇ ਮੁਤਾਬਕ ਦੁਪਹਿਰ ਤੱਕ ਕਰੀਬ 3 ਲੱਖ ਲੋਕਾਂ ਨੇ ਰਾਮ ਲੱਲਾ ਦੇ ਦਰਸ਼ਨ ਕੀਤੇ ਤੇ ਸੋਮਵਾਰ ਨੂੰ ਅਯੋਧਿਆ ਚ ਨਵੇਂ ਬਣੇ ਰਾਮ ਮੰਦਰ ਦਾ ਰਾਮ ਲੱਲਾ ਦਾ ਪ੍ਰਾਣ ਪ੍ਰਤਿਸ਼ਠਾ ਕੀਤਾ ਗਿਆ। ਅਗਲੇ ਦਿਨ ਮੰਗਲਵਾਰ ਨੂੰ ਰਾਮ ਮੰਦਰ ਦੇ ਦਰਵਾਜ਼ੇ ਆਮ ਲੋਕਾਂ ਦੇ ਲਈ ਖੋਲ ਦਿੱਤੇ ਗਏ ਨੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ। ਅਸਾਮ ਵਿਚ ਭਾਰਤ ਜੋੜੋ ਨਿਆਂ ਯਾਤਰਾ ਵਿਚ ਸ਼ਾਮਲ ਪਾਰਟੀ ਆਗੂ ਰਾਹੁਲ ਗਾਂਧੀ ਅਤੇ ਹੋਰਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਦੱਖਣ ਦੇਲ ਦੀ ਅਪੀਲ ਕੀਤੀ ਹੈ। 23 ਜਨਵਰੀ ਦੇ ਇਸ ਪੱਤਰ ਵਿਚ ਖੜਗੇ ਨੇ ਦਾਅਵਾ ਕੀਤਾ ਕਿ ਕਈ ਮੌਕਿਆਂ ਤੇ ਅਸਾਮ ਪੁਲਿਸ ਯੋਜਨਾਬੱਧ ਢੰਗ ਨਾਲ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨਾਲ ਖੜੀ ਰਹੀ ਜਾਂ ਉਨ੍ਹਾਂ ਨੂੰ ਸੁਰੱਖਿਆ ਘੇਰਾ ਤੋੜਨ ਅਤੇ ਰਾਹੁਲ ਗਾਂਧੀ ਦੇ ਨੇੜੇ ਜਾਣ ਦੀ ਇਜਾਜ਼ਤ ਦਿੱਤੀ। ਖੜਗੇ ਦੇ ਮੁਤਾਬਕ ਸਬੂਤ ਜਨਤਕ ਹੋਣ ਦੇ ਬਾਵਜੂਦ ਹਾਲੇ ਤੱਕ ਕਿਸੇ ਸ਼ਰਾਰਤੀ ਅਨਸਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤੇ ਕਈ ਮਾਮਲਿਆਂ ਦੀ ਜਾਂਚ ਵੀ ਸ਼ੁਰੂ ਨਹੀਂ ਕੀਤੀ ਗਈ। ਉਧਰ ਭਾਰਤੀ ਮੂਲ ਦੇ ਸਿੱਖ ਜੋੜੇ ਨੂੰ ਆਪਣੇ ਰਿਸ਼ਤੇਦਾਰ ਨੂੰ ਉਨ੍ਹਾਂ ਦੇ ਸਟੋਰ ਦੇ ਵਿਚ ਜ਼ਿਆਦਾ ਘੰਟੇ ਕੰਮ ਕਰਨ ਦੇ ਲਈ ਮਜਬੂਰ ਕਰਨ, ਸਰੀਰਕ ਸ਼ੋਸ਼ਣ, ਧਮਕੀਆਂ ਦੇਣ ਤੇ ਉਸਦੇ ਇਮੀਗ੍ਰੇਸ਼ਨ ਦਸਤਾਵੇਜ਼ ਜ਼ਬਤ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ। ਦੋਸ਼ੀਆਂ ਦੀ ਪਹਿਚਾਣ ਹਰਮਨਪ੍ਰੀਤ ਸਿੰਘ, ਕੁਲਬੀਰ ਕੌਰ ਵਜੋਂ ਹੋਈ ਹੈ। ਜਿਸ ਵੇਲੇ ਲੜਕਾ ਅਮਰੀਕਾ ਆਇਆ ਸੀ ਤਾਂ ਉਹ ਨਾਬਾਲਗ ਸੀ। ਉਸ ਨੂੰ ਅਮਰੀਕਾ ਦੇ ਵਿਚ ਪੜਾਉਣ ਦਾ ਵਾਅਦਾ ਕੀਤਾ ਗਿਆ ਸੀ। ਸਰਕਾਰੀ ਵਕੀਲਾਂ ਨੇ ਦਸਿਆ ਕਿ ਅਮਰੀਕਾ ਪਹੁੰਚਣ ਤੋਂ ਬਾਅਦ ਜੋੜੇ ਨੇ ਲੜਕੇ ਦੀ ਇਮੀਗ੍ਰੇਸ਼ਨ ਦਸਤਾਵੇਜ਼ ਲਏ ਤੇ ਉਸ ਨੂੰ ਤੁਰੰਤ ਕੰਮ ਤੇ ਲਗਾ ਦਿੱਤਾ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਪੀੜਤ ਨੂੰ ਕਈ ਦਿਨਾਂ ਤੱਕ ਸਟੋਰ ਦੇ ਅੰਦਰ ਇਕ ਦਫ਼ਤਰ ਵਿਚ ਸੌਣ ਲਈ ਮਜਬੂਰ ਕੀਤਾ ਗਿਆ ਸੀ। ਉਸ ਨੂੰ ਰੋਟੀ ਤੱਕ ਨਹੀਂ ਦਿੱਤੀ ਗਈ। ਜੋੜੇ ਨੇ ਉਸਦੀ ਭਾਰਤ ਵਾਪਸ ਭੇਜਣ ਦੀ ਬੇਨਤੀ ਨੂੰ ਠੁਕਰਾ ਦਿੱਤਾ ਤੇ ਉਸ ਨੂੰ ਆਪਣੇ ਵੀਜ਼ੇ ਦੀ ਮਿਆਦ ਤੋਂ ਵੱਧ ਰਹਿਣ ਲਈ ਮਜਬੂਰ ਕਰ ਦਿੱਤਾ। ਕਈ ਵਾਰ ਉਸ ਨੂੰ ਕੁੱਟਿਆ ਵੀ ਗਿਆ ਤੇ ਬੰਦੂਕ ਦਿਖਾ ਕੇ ਡਰਾਇਆ ਵੀ ਗਿਆ। ਸਰਕਾਰੀ ਵਕੀਲਾਂ ਨੇ ਕਿਹਾ ਕਿ ਦੁਰਵਿਵਹਾਰ ਅਤੇ ਜ਼ਬਰਦਸਤੀ ਮਜ਼ਦੂਰੀ ਮਾਰਚ 2018 ਵਿਚ ਸ਼ੁਰੂ ਹੋਈ ਤੇ ਮਈ 2021 ਤੱਕ ਜਾਰੀ ਰਹੀ। ਹੁਣ ਸਜ਼ਾ ਦੀ ਸੁਣਵਾਈ 8 ਮਈ ਨੂੰ ਤੈਅ ਕੀਤੀ ਗਈ ਹੈ। ਜੋੜੇ ਨੂੰ ਵੱਧ ਤੋਂ ਵੱਧ 20 ਸਾਲ ਦੀ ਕੈਦ, 5 ਸਾਲ ਦੀ ਨਿਗਰਾਨੀ ਹੇਠ ਰਿਹਾਈ, $2,50,000 ਤੱਕ ਦਾ ਜੁਰਮਾਨਾ ਤੇ ਜ਼ਬਰਦਸਤੀ ਮਜ਼ਦੂਰੀ ਦੇ ਦੋਸ਼ ਦੇ ਲਈ ਲਾਜ਼ਮੀ ਮੁਆਵਜ਼ੇ ਦਾ ਸਾਹਮਣਾ ਕਰਨਾ ਪੈ ਸਕਦੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁੰਦੇ ਹੋਏ ਜਾਂ ਸਰ ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
Ta-da!
The Singhs are back.
ਸਫ਼ਰ ਹਲੇ ਸ਼ੁਰੂ ਹੋਇਆ ਹੈ।
ਵਿਦ ਮੋਰ ਫੈਸ਼ਨ,
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ,
ਮੈਂ ਬਦਲਾਵਾ ਚਾਹੁੰਦੀ ਹਾਂ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
सब कुछ
एंड मोर ड्रामा दैट विल हैव यू इन स्टिचेस
काटा ही बहुत है
ना वो ज्यादा ज्यादा है
बॉलीवुड न्यू सीजन संडे वॉच फ्री ऑन सीबीसी जैम
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज
142 कैनेडी रोड ब्रैम्पटन 9058747171
ब्रैम्पटन सिटीजन अवार्ड दे लई सिटी ऑफ ब्रैम्पटन ने नॉमिनेशन रजिस्टर करना शुरू कर दितियां ने ब्रैम्पटन दे शहरी साल 2023 दे सब तो चंगे एथलीट खिडारी वॉलंटियर ते लोकल हीरोज नु नामजद कर सकते हैं ब्रैम्पटन दी 50वीं सालगिरह दे मौके ते एक स्पेशल कैटेगरी ब्रैम्पटन 50 बनाई गई है जेडी सिर्फ ऐसे साल लई होएगी इस उज्जवले समय दा हिस्सा बनन लई 16 फरवरी 2024 तिकर अपनियां अपनियां नॉमिनेशन फाइल कर दियो ते विजिट करो brampton.ca/citizenawards
वहमों गुमान से दूर दूर यकीन की हद के पास पास
प्रॉपर्टीज रेजिडेंशियल और कमर्शियल बाइंग और सेलिंग
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो
वी विल अरेंज योर मॉर्गेज
आल्सो अ हाउस वार्मिंग गिफ्ट
सर्विस इज आवर प्रायोरिटी
कस्टमर सर्विस इज आवर प्राइड प्लीज एक्सपीरियंस द डिफरेंस आप घर खरीदना या घर को बेचना चाहते हैं घर की इवैल्यूएशन के लिए एक दफा कॉल कीजिए आरिफा मुजफ्फर 6478986245
लॉजी स्टेशन साइट हुन विकना शुरू हो गया है मिल्टन डाउनटाउन विच तुहाडी वक्खरी ते सोनी रिहायश जेड़ी शुरू होंदी है 490,490 डॉलर चे ते GTA दा सब तो वधिया मुल है दो टावर आली इमारत सेंट्रल पोडियम तानी अंदरूनी ते बाहरली सहूलतां पेश करदी है मिल्टन गो स्टेशन दे बिल्कुल नाल जुड़िया स्टेशन साइट मिल्टन फ्यूचर मोबिलिटी हब दा नींह पत्थर है जेड़ा तुहानू आराम नाल तुहाडियां मंजिलां तक पहुंचावेगा GTA दे उज्जवले भविष्य विच अज ही निवेश करो स्टेशन साइट .ca ते रजिस्टर करो
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰੀਨੂਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਾਓ ਆਲ ਸਟੇਟ ਐਜਸ ਏਜੰਸੀ ਦੇ ਰਾਜਾ ਮੁਦੱਸਰ ਕੋਲ ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning, everyone. You're listening to WTOR 770 AM, your trusted source for news and information. Here comes your host, Ramanjit Sidhu, with the current affairs.
The current affairs, which is a very good thing, I am Ramanjit Singh Sidhu, the program is a history of the Shamal Hongi Calgary, just in the Salzab, Sade Tohade Mangu, ek aam nagrik ne. ਤੇ ਆਮ ਨਾਗਰਿਕ ਦਾ ਆਲੇ ਦੁਆਲੇ ਦੇ ਮਸਲਿਆਂ ਦੇ ਪ੍ਰਤੀ ਸੁਚੇਤ ਹੋਣਾ ਹੀ ਉਹਦੀ ਸਭ ਤੋਂ ਵੱਡੀ ਪਹਿਚਾਣ ਹੈ ਡੈਮੋਕਰੇਸੀ ਦੇ ਵਿੱਚ ਇੱਕ ਇਨਫੋਰਮਡ ਸਿਟੀਜ਼ਨ ਪੋਲੀਟੀਸ਼ੀਅਨ ਤੋਂ ਵੀ ਵਧੀਆ ਰੋਲ ਅਦਾ ਕਰਦਾ ਐਕਚੁਅਲੀ ਕਿਉਂਕਿ ਡੈਮੋਕਰੇਸੀ ਚਲਾਉਣੀ ਉਹਨਾਂ ਨਹੀਂ ਹੈ ਪੋਲੀਟੀਸ਼ੀਅਨ ਦੀ ਤਾਂ ਹੁਣ ਵੀ ਚੱਲੀ ਜਾਂਦੀ ਹੈ ਗੱਲ ਤਾਂ ਇਹੀ ਹੈ ਨਾ ਕਿ ਲੋਕਾਂ ਲਈ ਵਰਕ ਨਹੀਂ ਕਰ ਰਹੀ ਲੋਕਾਂ ਲਈ ਉਹਦੀ ਵਰਕ ਕਰੂਗੀ ਜਦੋਂ ਲੋਕ ਇੰਟਰਸਟ ਲੈਣਗੇ ਤੇ ਫਿਰ ਪੋਲੀਟੀਸ਼ੀਅਨ ਵੀ ਉਹਨਾਂ ਦੇ ਹੇਠਾਂ ਕੰਮ ਕਰਨਗੇ ਹਾਲ ਦੀ ਘੜੀ ਤਾਂ ਉੱਪਰ ਕੰਮ ਕਰਦੇ ਸਾਨੂੰ ਤਾਂ ਜਨਮ ਦਿਨ ਤੇ ਬੁਲਾਉਣਾ ਪੈਂਦਾ ਕਿ ਮਾਣ ਧਾਨ ਕਰੀਏ ਵੱਡਾ ਬੰਦਾ ਆਇਆ ਨਹੀਂ ਤਾਂ ਸਾਡਾ ਤਾਂ ਪਬਲਿਕ ਸਰਵੈਂਟ ਆਇਆ ਤੇ ਉਹਨੂੰ ਚਾਹ ਹੋਣਾ ਚਾਹੀਦਾ ਕਿ ਹਾਂ ਜਨਤਾ ਭਗਵਾਨ ਨੇ ਮੈਨੂੰ ਆਪਣੇ ਘਰ ਬੁਲਾਇਆ ਤੇ ਆਪਣਾ ਆਪਾਂ ਵੱਡੇ ਵੱਡੇ ਜੇ ਹੋ ਗਏ ਪਰ ਇਦਾਂ ਹੈ ਨੀ ਪੋਲੀਟੀਸ਼ੀਅਨ ਵੱਡੇ ਲੱਗਦੇ ਆ ਨਾ ਇਹਦਾ ਮਤਲਬ ਡੈਮੋਕਰੇਸੀ ਕੰਮ ਨਹੀਂ ਕਰ ਰਹੀ ਖੈਰ ਇਸ ਗੱਲਬਾਤ ਨੂੰ ਹੋਰ ਅਗਾਂਹ ਤੋਰਾਂਗੇ, ਪਰ ਪਹਿਲਾਂ ਜਸਵਿੰਦਰ ਸਾਲ ਸਾਹਿਬ ਦਾ ਸਵਾਗਤ ਕਰੀਏ। ਜਸਵਿੰਦਰ ਸਾਲ ਸਾਹਿਬ ਬਹੁਤ ਬਹੁਤ ਮਿਹਰਬਾਨੀ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਐਂਡ ਵੈਲਕਮ।
ਹਾਂਜੀ, ਥੈਂਕ ਯੂ ਵੈਰੀ ਮਚ
ਜੀ, ਬਹੁਤ ਮਿਹਰਬਾਨੀ ਤੁਹਾਡੇ ਸਮੇਂ ਲਈ, ਕਿਉਂਕਿ ਕੈਲਗਰੀ ਤੋਂ ਜੁੜਦੇ ਹੋ ਤੇ ਸਾਡੇ ਨਾਲ ਦੋ ਘੰਟੇ ਤੁਹਾਨੂੰ ਸਾਂਝ ਦੇ ਉੱਠਣਾ ਪਹਿਲਾਂ ਤੇ ਮੈਨੂੰ ਇਸ ਗੱਲ ਦਾ ਧਿਆਨ ਚਾਹੀਦਾ ਜੀ। ਤੇ ਸਾਲ ਸਾਹਿਬ ਅਸਲ ਚ ਇਹ ਹੁੰਦਾ ਕਿ ਡੈਫੀਸਿਟ ਦੇ ਵਿਚ ਜਿਹੜੀ ਸਰਕਾਰ ਕੋਈ ਬਜਟ ਨੂੰ ਲੈ ਕੇ ਜਾਵੇ ਉਹਨੂੰ ਐ ਮੰਨਦੇ ਆ ਕਿ ਲੈ ਬਈ ਇਹਦਾ ਘਾਟਾ ਪਵਾਤਾ, ਤੇ ਜਿਹੜੀ ਸਰਕਾਰ ਸਰਪਲਸ ਬਜਟ ਦਵੇ ਜਿਹਦੇ ਵਿਚ ਤੁਹਾਨੂੰ ਐ ਲੱਗੇ ਕਿ ਭਾਈ 100 ਰੁਪਿਆ ਕਮਾਇਆ ਸੀਗਾ 80 ਰੁਪਏ ਖਰਚੇ ਤੇ 20 ਰੁਪਈਏ ਦਾ ਫਾਇਦਾ ਹੋ ਗਿਆ, ਉਹਨੂੰ ਅਸੀਂ ਕਮਾਊ ਪੁੱਤ ਸਮਝਦੇ ਆ। ਪਰ ਸਰਕਾਰਾਂ ਦੇ ਮਾਮਲੇ ਦੇ ਵਿਚ ਜਦੋਂ ਕਹਾਣੀ ਆਉਂਦੀ ਆ ਤੇ ਇਸ ਚੀਜ਼ ਨੂੰ ਲੈ ਕੇ ਫੈਸਲਾ ਕਰਨਾ ਮੁਸ਼ਕਲ ਹੋ ਜਾਂਦਾ ਕਿ ਕਿਹੜੀ ਕਮਾਊ ਪੁੱਤ ਸਰਕਾਰ ਹੈ ਤੇ ਕਿਹੜੀ ਬਕਾਊ ਪੁੱਤ ਸਰਕਾਰ ਹੈ, ਕਿਉਂਕਿ ਡੈਫੀਸਿਟ ਤੇ ਸਰਪਲਸ ਦੇ ਵਿਚੋਂ ਕਹਾਣੀ ਸਮਝ ਨਹੀਂ ਆਉਂਦੀ। ਸੋ ਇਸੇ ਹਿਸਟਰੀ ਦੇ ਉੱਤੇ ਆਪਾਂ ਗੱਲਬਾਤ ਕਰਦੇ ਹਾਂ ਤੇ ਤੁਸੀਂ ਦੱਸੋ ਵੀ ਕਿੱਥੋਂ ਸ਼ੁਰੂ ਕਰਨੀ ਚਾਹੀਦੀ ਹੈ।
ਹਾਂਜੀ, ਇਹੀ ਕਈ ਵਾਰੀ ਪ੍ਰੋਬਲਮ ਹੁੰਦੀ ਕਰੀਏ ਕਿਉਂਕਿ ਟਾਪਿਕ ਬਹੁਤ ਕੰਪਲੈਕਸ ਤੇ ਲੰਮਾ ਚੌੜਾ ਹੁੰਦਾ, ਪਰ ਵੀ ਵਿਲ ਟ੍ਰਾਈ ਟੂ, ਕਿਉਂਕਿ ਜਿੰਨਾ ਕੁ ਆਪਣੇ ਕੋਲ ਟਾਈਮ ਹੁੰਦਾ ਤੇ ਉਸ ਹਿਸਾਬ ਨਾਲ ਆਪਾਂ ਗੱਲ ਕਰਦੇ ਹਾਂ। ਡੈਫੀਸਿਟ ਤੇ ਡੈਟ ਇਹ ਦੋਨੇ ਨਾਲ ਨਾਲ ਚੱਲਦੇ ਆ। ਹੁਣ ਆਪਾਂ ਅੱਜ ਕੈਨੇਡਾ ਦੀ ਗੱਲ ਕਰਦੇ ਹਾਂ ਕਿ ਕੈਨੇਡਾ ਦੇ ਵਿਚ ਇਕ ਤਾਂ ਲਿਬਰਲ ਪਾਰਟੀ ਹੈ ਜਿਹੜੀ ਚੁੱਪ ਕਰਦੀ, ਕਰਨਾ ਉਹਨਾਂ ਨੇ ਵੀ ਕੁਛ ਨੀ, ਕੰਮ ਉਹੀ ਕਰਨਾ ਜੋ ਕੰਜ਼ਰਵੇਟਿਵ ਕਰਦੇ ਆ। ਐਟਲੀਸਟ ਕੰਜ਼ਰਵੇਟਿਵ ਜਿਹੜੇ ਆ ਉਹ ਥੋੜੇ ਜਿਹੇ ਅਪ ਫਰੰਟ ਹੁੰਦੇ ਆ, ਉਹ ਕਹਿੰਦੇ ਜੀ ਅਸੀਂ ਕਰਨ ਜਾ ਰਹੇ ਹਾਂ, ਤੁਸੀਂ ਜੋ ਕਰਨਾ ਕਰ ਲੋ। ਹੁਣ ਕੰਜ਼ਰਵੇਟਿਵ ਤੇ ਉਹਨਾਂ ਦਾ ਜਿਹੜਾ ਮਾਊਥ ਪੀਸ ਹੈ ਜਿਵੇਂ ਕਿ ਕੈਨੇਡੀਅਨ ਟੈਕਸ ਪੇਅਰ ਫੈਡਰੇਸ਼ਨ, ਇਹਦੀ ਆਪਾਂ ਗੱਲ ਕਰੀ ਸੀ ਕਿ ਵਗੈਰਾ ਕਿਵੇਂ ਸੰਘ ਪਾੜ ਪਾੜ ਕੇ ਖੋਰੂ ਪਾ ਰਹੇ ਨੇ ਆਪਣੇ ਨਿਊ ਲਿਬਰਲ ਏਜੰਡੇ ਨੂੰ ਪ੍ਰਮੋਟ ਕਰਨ ਵਾਸਤੇ, ਕਿਉਂਕਿ ਉਥੋਂ ਇਹਨਾਂ ਨੂੰ ਮਾਲ ਮਿਲਦਾ ਕਿ ਦੇਖੋ ਜੀ ਇਹ ਕਹਿ ਰਹੇ ਨੇ ਸਾਡੇ ਸਿਰ ਇੰਨਾ ਕਰਜ਼ਾ ਚੜ ਰਿਹਾ, ਇਹਦਾ ਸਿਰਫ ਤੇ ਸਿਰਫ ਇੱਕ ਹੀ ਇਲਾਜ ਹੈ ਕਿ ਗਵਰਨਮੈਂਟ ਆਪਣੀ ਸਪੈਂਡਿੰਗ ਘੱਟ ਕਰੇ, ਕਿਉਂਕਿ ਟੈਕਸਿਸ ਸਾਡੇ ਉੱਤੇ ਪਹਿਲਾਂ ਹੀ ਬਹੁਤ ਨੇ, ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਉੱਤੇ ਹੋਰ ਟੈਕਸ ਦਾ ਭਾਰ ਪਾਇਆ ਜਾਵੇ। ਤੇ ਉਹ ਕਹਿ ਰਹੇ ਨੇ ਕਿ ਟੈਕਸਿਸ ਚਾਹੇ ਇੰਡੀਵਿਜੁਅਲ ਤੇ ਲੱਗੇ ਚਾਹੇ ਕਿਸੇ ਵੱਡੀ ਕਾਰਪੋਰੇਸ਼ਨ ਤੇ ਲੱਗੇ, ਇਹ ਅਸੀਂ ਇਹਦੇ ਹੱਕ ਚ ਨਹੀਂ ਆ, ਇਹ ਕਿਉਂਕਿ ਟੈਕਸਿਸ ਇਜ਼ ਅ ਬੈਡ। ਓਕੇ, ਇਹ ਕਹਿ ਰਹੇ ਨੇ ਕਿ ਗਵਰਨਮੈਂਟ ਸਪੈਂਡਿੰਗ ਕਰਕੇ ਸਾਡਾ ਨੈਸ਼ਨਲ ਡੈਟ ਜਿਹੜਾ ਇਹਦੇ ਵਿਚ ਪ੍ਰੋਵਿੰਸ਼ੀਅਲ ਤੇ ਮਿਊਨਿਸਪੈਲਿਟੀ ਡੈਟ ਇਨਕਲੂਡਿਡ ਨਹੀਂ ਹੈ, 2007-08 ਦਾ ਜਿਹੜਾ ਫਿਸਕਲ ਈਅਰ ਸੀਗਾ ਸਾਡੇ ਸਿਰ 1.1 trillion ਡੈਟ ਸੀਗਾ, ਤੇ 2023 ਵਿਚ ਇਹ 2.1 trillion ਆਲਮੋਸਟ ਡਬਲ ਹੋ ਗਿਆ ਪਿਛਲੇ 16 ਸਾਲਾਂ ਵਿਚ, ਤੇ ਇਹ ਦਿਨ ਬ ਦਿਨ ਇਹ ਵੱਧ ਰਿਹਾ। ਹੁਣ ਬਿਲਕੁਲ ਸਹੀ ਕਹਿ ਰਹੇ ਨੇ ਇਹ ਲੋਕ ਕਿ ਗਵਰਨਮੈਂਟ ਡੈਟ ਕ੍ਰਾਈਸ ਚ ਗੁਜ਼ਰ ਰਹੀ ਹੈ, 2.2 trillion ਕਰਜ਼ਾ ਸਾਡੇ ਸਿਰ ਚੜਿਆ ਨੈਸ਼ਨਲ ਡੈਟ, ਤੇ ਉਹਨੂੰ 10.1% ਇੰਟਰਸਟ ਰੇਟ ਉਹਤੇ ਲੱਗਦਾ ਉਹਨੂੰ ਸਰਵ ਕਰਨ ਵਾਸਤੇ, ਉਹਦਾ ਡੂ ਯੂ ਦਾ ਮੈਥ, ਐਕਚੁਲੀ 52 billion ਤੋਂ ਵੀ ਵੱਧ ਇਹ ਸਲਾਨਾ ਬਣ ਰਿਹਾ ਹੈ। ਹੁਣ ਸਵਾਲ ਇਹ ਉੱਠਦਾ ਕਿ ਗਵਰਨਮੈਂਟ ਮੋਸਟਲੀ ਸਪੈਂਡਿੰਗ ਕਾਹਦੇ ਤੇ ਕਰਦੀ ਹੈ ਤੇ ਕਿਉਂ ਕਰਦੀ ਹੈ। ਹੁਣ ਗਵਰਨਮੈਂਟ ਦਾ ਜਿਹੜਾ ਮੋਸਟਲੀ ਸਪੈਂਡਿੰਗ ਹੁੰਦਾ ਸੋਸ਼ਲ ਪ੍ਰੋਗਰਾਮ ਹੋ ਗਏ ਤੇ ਖਰਚ ਕਰਦੇ ਆ, ਜਿਵੇਂ ਕਿ ਹੈਲਥ, ਐਜੂਕੇਸ਼ਨ, ਸੀਨੀਅਰ ਬੈਨੀਫਿਟ, ਪਬਲਿਕ ਇਨਫਰਾਸਟਰਕਚਰ ਤੇ ਹੋਰ ਵੈਲਫੇਅਰ ਵਗੈਰਾ ਤੇ। ਹੁਣ ਇਹਨਾਂ ਲੋਕਾਂ ਨੂੰ ਸਵਾਲ ਇਹ ਹੈ ਕਿ ਜੇ ਲੋਕਾਂ ਦਾ ਪੈਸਾ ਲੋਕਾਂ ਤੇ ਨਹੀਂ ਲਾਉਣਾ ਤਾਂ ਹੋਰ ਕਾਹਦੇ ਤੇ ਲਾਉਣਾ। ਪਰ ਇਹ ਸਪੈਂਡਿੰਗ ਕੱਟ ਵਾਲੇ ਰਾਈਟ ਵਿੰਗਰ ਕਹਿ ਰਹੇ ਨੇ ਕਿ ਲੋਕ ਆਪਣਾ ਭਾਰ ਆਪ ਚੁੱਕਣ, ਗਵਰਨਮੈਂਟ ਨੇ ਤੁਹਾਡਾ ਠੇਕਾ ਨਹੀਂ ਲੈ ਰੱਖਿਆ। ਹੁਣ ਜੇ ਗਵਰਨਮੈਂਟ ਨੇ ਠੇਕਾ ਨਹੀਂ ਲੈ ਰੱਖਿਆ ਸਾਡੇ ਤੇ ਟੈਕਸ ਕਿਹੜੀ ਖੁਸ਼ੀ ਚ ਲਾਏ ਜਾ ਰਹੇ ਨੇ? $1 ਤੁਸੀਂ ਕਮਾ ਰਹੇ ਹੋ ਤੇ 80 cents ਉਹਦੇ ਵਿਚ ਟੈਕਸ ਹੈ, ਸਭ ਤੋਂ ਹਾਈਅਰ ਟੈਕਸ ਕੈਨੇਡਾ ਦੇ ਵਿਚ ਕੰਪੇਅਰ ਟੂ ਈਵਨ ਯੂਨਾਈਟਿਡ ਸਟੇਟ। ਅੱਜ ਆਪਾਂ ਉਹ ਗੱਲ ਕਰਦੇ ਹਾਂ, ਇਹਨਾਂ ਦੀ ਗੱਲ ਨੀ ਆਪਾਂ ਕਰਨੀ, ਅੱਜ ਆਪਾਂ ਉਹ ਗੱਲ ਕਰਦੇ ਹਾਂ ਜਿਹਦੀ ਇਹ ਗੱਲ ਇਹ ਲੋਕ ਕਦੇ ਨੀ ਕਰਦੇ। ਉਹ ਗੱਲ ਕੀ ਹੈ ਜੀ? ਇਹ ਕਹਿ ਰਹੇ ਨੇ ਕਿ ਵੀ ਹੈਵ ਸਪੈਂਡਿੰਗ ਪ੍ਰੋਬਲਮ। ਅਸੀਂ ਕਹਿ ਰਹੇ ਹਾਂ ਕਿ ਨੋ, ਵੀ ਡੋਂਟ ਹੈਵ ਏ ਸਪੈਂਡਿੰਗ ਪ੍ਰੋਬਲਮ, ਵੀ ਹੈਵ ਅ ਰੈਵਨਿਊ ਪ੍ਰੋਬਲਮ। ਜੇ ਸਾਰੇ ਪ੍ਰੋਗਰੈਸਿਵ ਟੈਕਸ ਦੇਣੇ ਸ਼ੁਰੂ ਕਰ ਦੇਣ ਤਾਂ ਸਾਡੀਆਂ ਸਾਰੀਆਂ ਫਾਈਨੈਂਸ਼ੀਅਲ ਪ੍ਰੋਬਲਮ ਦੂਰ ਹੋ ਸਕਦੀ ਹੈ। ਜਿਵੇਂ ਕਿ ਇਨਕਮ ਟੈਕਸ ਦੀ ਗੱਲ ਕਰ ਲਓ, ਇਨਕਮ ਟੈਕਸ ਜਿੰਨੀ ਤੁਹਾਡੀ ਇਨਕਮ ਹੈ ਉਹਦੇ ਮੁਤਾਬਕ ਹੋਣਾ ਚਾਹੀਦਾ। ਫੋਰ ਐਗਜ਼ਾਮਪਲ, ਜਦੋਂ ਤੁਸੀਂ ਇਨਕਮ ਟੈਕਸ ਜਿਹੜਾ ਤੁਹਾਡਾ ਪੇਰੋਲ ਟੈਕਸ ਹੈ ਉਹ ਪਹਿਲੇ 53,000 ਦੇ ਉੱਤੇ 15% ਲੱਗਦਾ, 53 to 106 to 26%, 106 to 165 to about 29%, ਤੇ ਚੌਥਾ ਜਿਹੜਾ ਆ ਉਹ 235 to 235,000 ਤੋਂ ਇਹ 30%, ਪੂਰਾ ਸਿਰ ਟੈਕਸ ਲੱਗ ਰਿਹਾ, ਜਿੰਨੀ ਤੁਹਾਡੀ ਇਨਕਮ ਉਹ ਤੇ ਟੈਕਸ ਲੱਗ ਰਿਹਾ, ਕੋਈ ਪ੍ਰੋਬਲਮ ਕਿੱਥੇ ਆਉਂਦੀ ਹੈ? ਇਹ ਟੈਕਸ ਫਾਰਮੂਲਾ ਵਰਕਰ ਤੇ 100% ਲਾਗੂ ਹੁੰਦਾ, ਤੁਹਾਡੇ ਪੇ ਚੈੱਕ ਤੋਂ ਪਹਿਲਾਂ ਹੀ ਕੱਟ ਲਿਆ ਜਾਂਦਾ, ਪਰ ਇਹ ਫਾਰਮੂਲਾ ਬਿਗ ਕਾਰਪੋਰੇਸ਼ਨ ਤੇ ਲਾਗੂ ਨਹੀਂ ਹੁੰਦਾ, ਸਾਰੇ ਵਰਕਰ ਤੇ ਸਮਾਲ ਬਿਜ਼ਨਸ ਜਿਹੜੇ ਹੈ ਘੱਟ ਤੋਂ ਘੱਟ 15% ਟੈਕਸ ਪੇ ਕਰਦੇ ਆ, ਪਰ ਵੱਡੇ ਬਿਜ਼ਨਸ ਕੋਈ ਟੈਕਸ ਨਹੀਂ ਪੇ ਕਰਦੇ। ਇਸੇ ਸਿਰਫ ਨੋ ਵੈਲਥ ਟੈਕਸ ਕਰਕੇ ਕੈਨੇਡਾ ਨੂੰ ਹਰ ਸਾਲ $20 billion ਦਾ ਚੂਨਾ ਲੱਗ ਰਿਹਾ। ਇਸ ਟਰੂਡੋ ਗਵਰਨਮੈਂਟ ਨੇ ਆਪਣੇ ਬਜਟ 2022 ਵਿਚ ਇਹ ਵਾਅਦਾ ਕਰਿਆ ਸੀ ਕਿ ਅਸੀਂ ਨਿਊ ਮਿਨੀਮਮ ਟੈਕਸ ਰਿਜੀਮ ਨੂੰ ਐਗਜ਼ਾਮਿਨ ਕਰਾਂਗੇ, ਕਿਉਂਕਿ 90% ਕੈਨੇਡੀਅਨ ਨੇ ਇਸ ਵੈਲਥ ਟੈਕਸ ਦੇ ਹੱਕ ਵਿਚ ਗੱਲ ਕਰੀ ਸੀਗੀ, ਪਰ ਇਸ ਟਰੂਡੋ ਗਵਰਨਮੈਂਟ ਇਸ ਵਾਅਦੇ ਤੇ ਗੱਲ ਤੱਕ ਨਹੀਂ ਕਰੀ ਬਾਅਦ ਵਿਚ। ਹੁਣ ਗੱਲ ਇਹ ਹੈ ਕਿ ਜੇ ਥੋੜਾ ਜਿਹਾ ਇਨਕਮ ਟੈਕਸ ਰੇਟ ਇਹ ਬੈਂਕ ਇਹਨਾਂ ਬੈਂਕਸ ਤੇ ਇੰਸ਼ੋਰੈਂਸ ਕੰਪਨੀ ਤੇ ਇਨਕਰੀਜ਼ ਕਰਿਆ ਜਾਵੇ ਤਾਂ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿੰਨਾ ਰੈਵਨਿਊ ਫੈਡਰਲ ਟ੍ਰੈਜਰੀ ਦੇ ਵਿਚ ਆ ਸਕਦਾ। ਇੱਕ ਐਗਜ਼ਾਮਪਲ ਤੋਂ ਆਪਾਂ ਆਪਣੀ ਗੱਲ ਸ਼ੁਰੂ ਕਰਦੇ। ਹਾਂਜੀ
ਜੀ, ਅੱਛਾ ਇੱਕ ਜਿਹੜੀ ਤੁਸੀਂ ਟੈਕਸ ਸਟ੍ਰਕਚਰ ਦੀ ਗੱਲ ਕੀਤੀ ਹੈ ਸਰ, ਇਹ ਬੜਾ ਬੇਸਿਕ ਮੁੱਦਾ ਹੋ ਜਾਂਦਾ ਤੇ ਇੱਕ ਤਾਂ ਤੁਹਾਡੇ ਲਈ ਕਿਸੇ ਨੇ ਮੈਨੂੰ ਆਪਣੇ ਲਿਸਨਰ ਨੇ ਕਿਹਾ ਕਹਿੰਦਾ ਆਮ ਆਦਮੀ ਦਾ ਕਿਹਾ ਕਰੋ, ਸਾਡੇ ਲਈ ਸਾਂਸਾ ਬੜੇ ਖਾਸ ਆਦਮੀ ਨੇ ਤੇ ਕਹਿੰਦੇ ਇੱਕ ਹੀ ਮਿਲੇ ਪੋਲੀਟੀਸ਼ੀਅਨ ਨੂੰ ਸੈਲਰੀ ਜਾਂ ਬੈਨੀਫਿਟ ਤੇ ਇਹ ਵੀ ਕੋਈ ਫਰਕ ਹੋਣਾ ਚਾਹੀਦਾ, ਪਰ ਇਹ ਗੱਲਾਂ ਤੁਹਾਡੇ ਸਤਿਕਾਰ ਚ ਕਹੀਆਂ ਗਈਆਂ ਨੇ ਜੀ। ਜਿੱਦਾਂ ਸਰ ਤੁਸੀਂ ਇਹ ਗੱਲ ਦੱਸੀ ਆ ਕਿ ਵੱਡੀ ਗੱਲ ਤਾਂ ਟੈਕਸ ਰੈਜੀਮ ਦੇ ਵਿਚ ਆਪਣਾ ਫਰਕ ਦਾ ਮਾਹੌਲ ਆ ਗਿਆ ਕਿ ਬਈ ਆਪਾਂ ਜਿਹੜਾ ਟੈਕਸ ਕੁਲੈਕਸ਼ਨ ਦਾ ਤਰੀਕਾ ਉਹ ਵਰਕਰ ਦੇ ਉੱਪਰ ਤਾਂ ਫੱਟ ਤੌਰ ਤੇ ਲਾਗੂ ਹੁੰਦਾ, ਹੇਠਲੇ ਲੈਵਲ ਦੇ ਉੱਪਰ ਦਾ ਬੜਾ ਰੁਥਲੈਸਲੀ ਟੈਕਸ ਵਸੂਲਿਆ ਜਾਂਦਾ ਤੇ ਉੱਤੇ ਜਾ ਕੇ ਕਮਜ਼ੋਰ ਪੈ ਜਾਂਦੇ ਆ, ਪਰ ਜਿਹੜਾ ਉੱਤੇ ਜਾ ਕੇ ਕਮਜ਼ੋਰ ਪੈ ਜਾਂਦੇ ਆ ਉਹ ਆਰਥਿਕ ਨੀਤੀਆਂ ਨੂੰ ਤਾਂ ਪੂਰਾ ਪੱਛਮੀ ਬਲਾਕ IMF ਵਰਲਡ ਬੈਂਕ ਉਹ ਤੇ ਸਾਰੇ ਸਪੋਰਟ ਕਰਦੇ ਤੇ ਉਹ ਕਹਿੰਦੇ ਆ ਵੀ ਤੁਸੀਂ ਆਪਣੀ ਗਰੀਬੀ ਵਿਚੋਂ ਆਰਥਿਕ ਤੰਗੀਆਂ ਵਿਚੋਂ ਜਾਂ ਡੈਟ ਵਿਚੋਂ ਕਰਜ਼ੇ ਵਿਚੋਂ ਨਿਕਲਣ ਦਾ ਰਾਹ ਹੀ ਇਹ ਬਣਦਾ। ਮਤਲਬ ਉਹ ਵੱਡਾ ਨੈਰੇਟਿਵ ਜਿਹੜਾ ਪੂਰੇ ਕੈਨੇਡਾ ਚ ਚੱਲ ਰਹੀ ਹੈ ਉਹਨੂੰ ਚੈਲੰਜ ਕਰਨ ਵਾਲਾ ਤਾਂ ਕੋਈ ਇੰਸਟੀਟਿਊਸ਼ਨ ਅਥਾਰਿਟੀ ਜਾਂ ਆਰਗੇਨਾਈਜ਼ਡ ਆਵਾਜ਼ ਹੁੰਦੀ ਨਹੀਂ ਹੈਗੀ।
ਪਹਿਲਾਂ ਮੈਂ ਆਪਣੇ ਲਿਸਨਰ ਦਾ ਥੈਂਕ ਯੂ ਕਰਦਾ। ਆਮ ਆਦਮੀ ਦਾ ਮਤਲਬ ਹੈ ਕਿ ਮੇਰੇ ਕੋਲ ਪੀਐਚਡੀ ਨਹੀਂ ਹੈ, ਨਾ ਹੀ ਮੈਂ ਕੋਈ ਆਪਣਾ ਕਿਸੇ ਯੂਨੀਵਰਸਿਟੀ ਦਾ ਪ੍ਰੋਫੈਸਰ, ਪਰ ਆਈ ਸਪੈਂਡ ਆਲ ਮਾਈ ਲਾਈਫ ਇਨ ਯੂਨੀਵਰਸਿਟੀ ਕੈਂਪਸ, ਆਈ ਹੈਵ ਅੰਡਰ ਗ੍ਰੈਜੂਏਟ ਡਿਗਰੀਜ਼ ਐਂਡ ਆਈ ਨੋ ਹਾਊ ਟੂ ਬਿਲਡ ਯੂਰ ਨੌਲੇਜ ਬੇਸ ਔਨ ਐਵਰੀ ਇਸ਼ੂ, ਸੋ ਥੈਂਕ ਯੂ ਵੈਰੀ ਮਚ। ਹਾਂਜੀ, ਆਪਾਂ ਇੱਕ ਐਗਜ਼ਾਮਪਲ ਤੋਂ ਗੱਲ ਸ਼ੁਰੂ ਕਰ ਰਹੇ ਹਾਂ ਕਿ ਸਾਰਾ ਜਿਹੜਾ ਸਿਆਪਾ ਹੈ ਪਿਆ ਕਿੱਥੋਂ। 1980 ਦੇ ਵਿਚ ਕੈਨੇਡਾ ਦਾ ਜਿਹੜਾ ਕੋਰਪੋਰੇਟ ਟੈਕਸ ਰੇਟ ਉਹ 40% ਸੀਗਾ, ਤੇ ਕਿਉਂਕਿ ਅੱਜ ਨੰਬਰਾਂ ਦੀ ਗੱਲ ਕਰਨੀ ਹੈ ਸੋ ਇਹਦੇ ਵਿਚ ਨੰਬਰਾਂ ਦੀ ਆਪਾਂ ਗੱਲ ਕਰਾਂਗੇ। 1980 ਵਿਚ ਕੈਨੇਡਾ ਦਾ ਜਿਹੜਾ ਕੋਰਪੋਰੇਟ ਟੈਕਸ ਸੀਗਾ 40% ਸੀਗਾ, ਤੇ 2022 ਤੱਕ ਇਹ ਟੈਕਸ ਰੇਟ 15% ਤੋਂ ਵੀ ਘੱਟ ਕੇ ਰਹਿ ਗਿਆ ਤੇ ਘੱਟ ਹੀ ਜਾ ਰਿਹਾ ਹਰ ਵਾਰੀ। ਨਤੀਜਾ ਇਹਦਾ ਨਤੀਜਾ ਕੀ ਹੋਇਆ ਜੀ, 2000 ਤੋਂ 2023 ਇਹਨਾਂ 23 ਸਾਲਾਂ ਦੇ ਇਹਨਾਂ 23 ਸਾਲਾਂ ਵਿਚ ਕੈਨੇਡੀਅਨ ਟ੍ਰੈਜਰੀ ਨੂੰ $1.1 trillion ਦਾ ਚੂਨਾ ਲੱਗ ਚੁੱਕਿਆ। ਜੇ ਇਹ ਸਿਰਫ 20% ਕੋਰਪੋਰੇਟ ਟੈਕਸ ਚੰਗੀ ਤਰ੍ਹਾਂ ਅੱਜ ਦੀ ਡੇਟ ਵਿਚ ਲਾਗੂ ਕਰ ਦੇਣ ਤਾਂ $8 billion ਖਜ਼ਾਨੇ ਚ ਆ ਸਕਦਾ। ਹੋਰ ਸੁਣੋ, ਇਸ ਟਰੂਡੋ ਗਵਰਨਮੈਂਟ ਨੇ 2022 ਦੇ ਬਜਟ ਵਿਚ ਇਕ ਇਹ ਵੀ ਪ੍ਰੋਮਿਸ ਕਰਿਆ ਸੀਗਾ ਕਿ ਅਸੀਂ ਇਨਕਮ ਟੈਕਸ ਰੇਟ ਬਿਗ ਬਿਜ਼ਨਸ ਤੇ 15% ਨਹੀਂ ਬਲਕਿ 18% ਕਰਾਂਗੇ, ਜਿਹਦੇ ਨਾਲ ਅਡੀਸ਼ਨਲ $1.2 billion ਡਾਲਰ ਹਰ ਸਾਲ ਸਰਕਾਰੀ ਖਜ਼ਾਨੇ ਵਿਚ ਆਵੇਗਾ। ਤੇ ਇਸੇ 2022 ਦੇ ਬਜਟ ਵਿਚ ਇਕ ਹੋਰ ਵਾਅਦਾ ਇਨ੍ਹਾਂ ਨੇ ਕਰਿਆ ਸੀਗਾ ਕਿ ਅਸੀਂ 1.5% ਸਰ ਟੈਕਸ ਲਾਵਾਂਗੇ ਜਿਨ੍ਹਾਂ ਦੀ ਇਨਕਮ 100 million ਤੋਂ ਵੱਧ ਹੋਏਗੀ, ਤੇ ਓਰਿਜਿਨਲ 3% ਸਰ ਟੈਕਸ ਨਾਲ ਫੈਡਰਲ ਟ੍ਰੈਜਰੀ ਵਿਚ $5.3 billion ਅਗਲੇ 5 ਸਾਲਾਂ ਵਿਚ ਆਉਣਗੇ। ਇਹਨਾਂ ਦਾ ਕਹਿਣਾ ਹੈ ਜੀ, ਅਖਰੀ ਆਇਆ ਨਾ ਹੀ ਕੋਈ ਆਉਣ ਦੀ ਉਮੀਦ ਹੈ, ਇਸ ਕਰਕੇ ਖਜ਼ਾਨਾ ਖਾਲੀ ਪੀਪੇ ਵਾਂਗੂ ਖੜਕ ਰਿਹਾ। ਹੁਣ ਇਹਨੂੰ ਖਜ਼ਾਨਾ ਵੀ ਨਹੀਂ ਕਹਿਣਾ ਚਾਹੀਦਾ, ਪੀਪਾ ਹੀ ਕਹਿਣਾ ਚਾਹੀਦਾ। ਇੱਥੇ ਇਹ ਗੱਲ ਨਹੀਂ ਮੁੱਕਦੀ। ਸਾਲ 2000 ਤੋਂ ਇਹਨਾਂ 23 ਸਾਲਾਂ ਵਿੱਚ ਕਾਰਪੋਰੇਟ ਟੈਕਸ ਰੇਟ ਘੱਟ ਕਰਕੇ $50 billion ਹਰ ਸਾਲ ਗਵਰਨਮੈਂਟ ਰੈਵਨਿਊ ਲਾਸ ਹੋ ਰਿਹਾ। ਹੋਰ ਸੁਣੋ, COVID-19 ਦੇ ਦੌਰਾਨ ਇਹਨਾਂ ਕਾਰਪੋਰੇਸ਼ਨ ਨੇ ਇੰਨਾ ਪ੍ਰੋਫਿਟ ਕਮਾਇਆ। ਜੇ ਇਹਨਾਂ ਉੱਤੇ ਐਕਸੈਸ ਪ੍ਰੋਫਿਟ ਟੈਕਸ ਲਾਇਆ ਜਾਂਦਾ, ਜਿਵੇਂ ਵਾਧੂ ਪ੍ਰੋਫਿਟ ਉੱਤੇ ਇਨੋਰਮਸ ਪ੍ਰੋਫਿਟ ਜੋ ਕਮਾਏ ਉਹਦੇ ਤੇ ਟੈਕਸ ਲਾਇਆ ਜਾਂਦਾ, ਤਾਂ ਖਜ਼ਾਨੇ ਚ ਹਰ ਸਾਲ ਐਕਸਟਰਾ $8 billion ਆ ਸਕਦੇ ਆ। ਹੁਣ ਸਵਾਲ ਇਹ ਹੈ ਕਿ ਟੈਕਸ ਕਲੈਕਟ ਕਿਉਂ ਨਹੀਂ ਹੋ ਰਿਹਾ, ਕਿਉਂ ਗਵਰਨਮੈਂਟ ਬਜਟ ਬੈਲੈਂਸ ਨਹੀਂ ਕਰ ਰਹੀਆਂ, ਹਰ ਰੋਜ਼ ਡੈਟ ਸੀਲਿੰਗ ਕਰਕੇ ਹੋਰ ਕਰਜ਼ਾ ਚੱਕੀ ਜਾ ਰਿਹਾ। ਡੈਟ ਸੀਲਿੰਗ ਹੁੰਦੀ ਹੈ ਵੀ ਸਾਨੂੰ ਤੁਸੀਂ ਪਰਮਿਸ਼ਨ ਦਿਓ ਕਿ ਅਸੀਂ ਇੰਨਾ ਕਰਜ਼ਾ ਹੋਰ ਚੱਕ ਲਈਏ, ਜੇ ਤੁਸੀਂ ਨਹੀਂ ਦਿਓਗੇ ਪਾਰਲੀਮੈਂਟ ਜਾਂ ਅਪੋਜੀਸ਼ਨ ਨੂੰ ਕਹਿ ਰਹੇ ਆ, ਤਾਂ ਫਿਰ ਅਸੀਂ ਡਿਫਾਲਟ ਕਰ ਸਕਦੇ। ਹਾਂਜੀ
ਜੀ ਸਾਹਿਬ, ਤੇ ਇੱਕ ਜਿਵੇਂ ਤੁਸੀਂ ਕਾਰਪੋਰੇਟ ਟੈਕਸ ਰੇਟ ਦੀ ਗੱਲ ਕੀਤੀ ਹੈ, ਤੇ ਇਹਦੇ ਵਿੱਚ ਇੱਕ ਚੀਜ਼ ਬੜੇ ਧਿਆਨ ਦੇ ਨਾਲ ਇਹ ਹੁੰਦੀ ਹੈ ਕਿ ਇਹ ਜਿਹੜਾ ਕਾਰਪੋਰੇਟ ਟੈਕਸ ਹੈ ਇਹ ਮੁਨਾਫੇ ਦੇ ਉੱਤੇ ਲੱਗਦਾ, ਕਿ ਜਦੋਂ ਤੁਸੀਂ ਸ਼ੁੱਧ ਮੁਨਾਫਾ ਦੱਸੋਗੇ, ਹਨਾ ਜੀ, ਕਿ ਸਾਰੇ ਖਰਚੇ ਕੱਢ ਕੇ ਜਿੰਨਾ ਤੁਸੀਂ ਵੱਧ ਤੋਂ ਵੱਧ ਖਰਚੇ ਸ਼ੋ ਕਰ ਸਕਦੇ ਹੋ ਉਦੋਂ ਕਾਰਪੋਰੇਟ ਟੈਕਸ ਲੱਗਦਾ, ਜਦੋਂ ਕਿ ਖਰਚੇ ਤਾਂ ਹਰ ਕਿਸੇ ਦੇ ਹੀ ਹੈ। ਹੁਣ ਜੇ ਕੋਈ ਮੁਲਾਜ਼ਮ ਕਿਸੇ ਲਈ ਕੰਮ ਕਰਨ ਜਾਂਦਾ ਹੈ, ਉਹ ਆਪਣੇ ਘਰੋਂ ਕਾਰ ਲੈ ਕੇ ਜਾਂਦਾ, ਤੇ ਕਾਰ ਤਾਂ ਉਹਦੀ ਵੀ ਰੁਜ਼ਗਾਰ ਵਾਸਤੇ ਘੱਟ ਰਹੀ ਹੈ ਨਾ, ਪਰ ਉਹਦੀ ਕਾਰ ਵੀ ਕਿਸਾਈ ਨੂੰ ਅਸੀਂ ਪਰਸਨਲ ਚ ਪਾ ਦਿੰਦੇ ਹਾਂ, ਤੇ ਉਹੀ ਜੇ ਕਿਸੇ ਨੇ ਕੰਪਨੀ ਦੇ ਵਿੱਚ ਕਾਰ ਸ਼ੋ ਕਰਤੀ ਹੋਵੇ ਤਾਂ ਆਪਾਂ ਦੂਜੇ ਪਾਸੋਂ ਲੈ ਲੈਂਦੇ ਹਾਂ। ਇਹਦੇ ਨਾਲ ਛੋਟੇ ਲੋਕ ਤਾਂ ਆਪਸ ਵਿੱਚ ਲੜ ਪੈਂਦੇ ਆ, ਪਰ ਜੇ ਵੱਡੇ ਲੈਵਲ ਤੇ ਦੇਖਿਆ ਹੋਵੇ ਤਾਂ ਮੈਂ ਜਦੋਂ ਅਲਬਰਟਾ ਦੀਆਂ ਆਇਲ ਕੰਪਨੀ ਦੇ ਪ੍ਰੋਫਿਟਸ ਦੇ ਬਾਰੇ ਕਦੇ ਇੰਟਰਵਿਊ ਕਰਦੀ ਸਰ ਸਾਹਿਬ, ਉਦੋਂ ਮੈਨੂੰ ਕਿਸੇ ਨੇ ਦੱਸਿਆ ਗਿਆ, ਕਹਿੰਦੇ ਵੀ ਇਹਨਾਂ ਨੇ ਟੈਕਸ ਦੇ ਵਿੱਚ ਇੰਨੇ ਰਸਤੇ ਰੱਖੇ ਆ। ਇੱਕ ਤਾਂ ਕਹਿੰਦੇ ਵੀ ਜਿੰਨੀ ਦੇਰ ਤੱਕ ਪ੍ਰੋਜੈਕਟ ਪੂਰਾ ਨਹੀਂ ਹੁੰਦਾ, ਮਤਲਬ ਅਸੀਂ ਕਾਰਖਾਨਾ ਲਾਇਆ, ਜਿੰਨੀ ਦੇਰ ਤੱਕ ਪੂਰਾ ਨਹੀਂ ਹੁੰਦਾ ਉਨੀ ਦੇਰ ਤੱਕ ਸਰਕਾਰ ਸਾਨੂੰ ਸਹਾਇਤਾ ਦੇਵੇ, ਟੈਕਸ ਚ ਰਾਹਤ ਦੇਵੇ। ਉਹ ਕਹਿੰਦੇ ਗੱਲ ਠੀਕ ਆ, ਪਹਿਲਾਂ ਪ੍ਰੋਜੈਕਟ ਤਾਂ ਲੱਗ ਜਾਵੇ, ਅਗਲੇ ਦੇ ਕੰਸਟਰਕਸ਼ਨ ਕਾਸਟ ਹੈ। ਕਹਿੰਦੇ ਕਈ ਕੰਪਨੀਆਂ ਨੇ 7-7 ਸਾਲਾਂ ਚ ਬਟ ਉਹਨੂੰ ਕੰਸਟਰਕਸ਼ਨ ਹੀ ਦਿਖਾਈ ਜਾਂਦੇ ਆ ਕਿ ਸਾਡੀ ਆਹ ਇੰਪਰੂਵਮੈਂਟ ਆ, ਸਾਨੂੰ ਐ ਕਰਨਾ ਪੈ ਗਿਆ, ਮਤਲਬ ਉਹ ਕਦੇ ਵੀ ਆਪਣੇ ਆਪ ਨੂੰ ਮੁਨਾਫੇ ਵਿੱਚ ਆਇਆ ਦਿਖਾਉਂਦੇ ਹੀ ਨਹੀਂ ਪੂਰੀ ਤਰ੍ਹਾਂ, ਔਰ ਜੇ ਕਿਤੇ ਦਿਖਾਉਂਦੇ ਵੀ ਆ ਤਾਂ ਬਹੁਤ ਥੋੜਾ ਮੁਨਾਫਾ ਉਹਦੇ ਵਿੱਚ ਬਚਦਾ, ਜਦੋਂ ਕਿ ਆਮ ਆਦਮੀ ਇੰਨਾ ਕੰਟਰੋਲ ਕਰ ਹੀ ਨਹੀਂ ਸਕਦਾ। ਸੋ ਅੰਦਰ ਹੀ ਅੰਦਰ ਸਾਡੇ ਇੱਕ ਬੜਾ ਸਕਿਊਰਡ ਜਿਹਾ ਟੈਕਸ ਸਿਸਟਮ ਕੰਮ ਕਰ ਰਿਹਾ ਜਿਹੜਾ ਵੱਡਿਆਂ ਦੇ ਫੇਵਰ ਚ ਜਾਵੇ। ਤੇ ਦੂਸਰੀ ਗੱਲ ਮੈਨੂੰ ਇਹ ਵੀ ਦਿਖਦੀ ਹੈ, ਅਸੀਂ ਜਦੋਂ ਕਹਿੰਦੇ ਹਾਂ ਕਿ ਕੁਛ ਵੀ ਸਰਕਾਰੀ ਨਾ ਹੋਵੇ, ਨਾ ਸਿੱਖਿਆ ਅਦਾਰੇ ਹੋਣ, ਨਾ ਯੂਨੀਵਰਸਿਟੀਆਂ ਹੋਣ, ਯੂਨੀਵਰਸਿਟੀ ਆਪਣਾ ਖਰਚਾ ਆਪ ਚੱਕਣ, ਉਹ ਆਮ ਲੋਕਾਂ ਨੂੰ ਲੱਗਦਾ ਵੀ ਜ਼ਿਆਦਾ ਲੋਕ ਜਿਹਨਾਂ ਨੇ ਪੜ੍ਹਨਾ ਉਹ ਪੈਸੇ ਦੇ ਕੇ ਪੜ੍ਹਨ, ਪਰ ਹੁੰਦੀ ਕੀ ਹੈ ਜੀ, ਉਹ ਫੰਡਿੰਗ ਤੇ ਡਿਪੈਂਡ ਕਰਨ ਲੱਗ ਜਾਂਦੇ ਆ। ਏਦੇ ਮੀਡੀਆ ਪ੍ਰਾਈਵੇਟ ਫੰਡਿੰਗ ਤੇ ਡਿਪੈਂਡ ਕਰਦਾ, ਏਦੇ ਯੂਨੀਵਰਸਿਟੀਜ਼, ਤੇ ਜਦੋਂ ਵੱਡੀਆਂ ਕਾਰਪੋਰੇਸ਼ਨਾਂ ਨੇ ਉਹਨਾਂ ਨੂੰ ਫੀਡ ਕਰਤਾ, ਉੱਥੋਂ ਜਿੰਨੇ ਵੀ ਵਿਦਵਾਨ ਟੀਵੀ ਤੇ ਜਾ ਕੇ ਬੋਲਣਗੇ ਤੇ ਉਹ ਕੰਪਨੀਆਂ ਵੱਲੋਂ ਕੀਤੀਆਂ ਜਾਂਦੀਆਂ ਸਾਰੀਆਂ ਗੱਲਾਂ ਨੂੰ ਜਸਟੀਫਾਈ ਕਰਨਗੇ, ਨਹੀਂ ਅਗਲੇ ਦਿਨ ਅਗਲਾ ਨੌਕਰੀ ਤੋਂ ਕੱਢ ਦਿੰਦਾ। ਤਕਰੀਬਨ ਇਹੀ ਪਿੱਛੇ ਮਾਇਆ ਜਾਲ ਕੰਮ ਕਰ ਰਿਹਾ ਕਿ ਜਿੱਥੇ ਵੀ ਦੇਖੀਏ ਅਸੀਂ ਵੱਡੇ ਲੈਵਲ ਤੇ ਟੀਵੀ, ਮੀਡੀਆ, ਸਕਾਲਰ, ਯੂਨੀਵਰਸਿਟੀਜ਼, ਉੱਥੇ ਤੇ ਇਹਨਾਂ ਨੀਤੀਆਂ ਨੂੰ ਚੰਗਾ ਹੀ ਕਿਹਾ ਜਾਂਦਾ ਕਿ ਆਮ ਲੋਕਾਂ ਨੂੰ ਇਹਨੂੰ ਕਹਿੰਦੇ ਹੁੰਦੇ ਪਾਪੂਲਰ ਪੋਲਿਟਿਕਸ, ਰਿਓੜੀਆਂ ਵੰਡੀਆਂ ਜਾ ਰਹੀਆਂ ਨੇ। ਤੇ ਉਹੀ ਰਿਓੜੀਆਂ ਬਾਰੇ ਜਦੋਂ ਤੁਸੀਂ ਗੱਲ ਕਰੋਗੇ ਤੇ ਲੋਕ ਕਹਿੰਦੇ ਜੀ ਲੋਕਾਂ ਨੂੰ ਤੁਸੀਂ ਮੁਫ਼ਤ ਖੋਰ ਬਣਾ ਰਹੇ ਹੋ। ਸੋ ਹੇਠਾਂ ਤਾਂ ਸਾਲ ਸਭ ਗੱਲ ਇੱਦਾਂ ਹੀ ਚੱਲਦੀ ਹੈ ਨਾ, ਪਰ ਅਦਰਵਾਈਜ਼ ਨੰਬਰ ਕੁਝ ਹੋਰ ਨੇ। ਹਾਂਜੀ ਪਲੀਜ਼।
ਰੈਵਨਿਊ ਤੇ ਟੈਕਸ ਨਹੀਂ ਲੱਗਦਾ, ਇਹ ਜਿਹੜਾ ਪ੍ਰੋਫਿਟ ਇਹ ਡਿਕਲੇਅਰ ਕਰਦੇ ਆ ਸਾਰੀਆਂ ਚੋਰ ਮੁਰੀਆਂ ਕਰਕੇ, ਉਹਦੇ ਤੇ ਟੈਕਸ ਦਿੰਦੇ, ਉਹਦੇ ਤੋਂ ਵੀ ਬਚਦੇ ਆ। ਹੁਣ ਟੈਕਸ ਤੇ ਜਿਹੜਾ ਆਪਣਾ ਸਵਾਲ ਹੈ ਕਿ ਟੈਕਸ ਕਲੈਕਟ ਕਿਉਂ ਨਹੀਂ ਹੋ ਰਿਹਾ, ਤੇ ਉਹਦਾ ਸਿੰਪਲ ਜਿਹਾ ਆਨਸਰ ਹੈ ਜੀ, ਟੈਕਸ ਲੂਪ ਹੋਲਸ। ਟੈਕਸ ਲੂਪ ਹੋਲਸ, ਹੁਣ ਜਦੋਂ ਇਕੋਨੋਮਿਸਟ ਨੂੰ ਪੁੱਛ ਰਹੇ ਵੀ ਇਹ ਟੈਕਸ ਲੂਪ ਹੋਲਸ ਕਿਹੜੀ ਬਲਾ ਆ, ਤੇ ਉਹ ਕਹਿ ਰਹੇ ਨੇ ਕਿ ਇਹ ਵੱਡੇ ਵੱਡੇ ਕਾਰਪੋਰੇਟ ਘਰਾਣੇ ਜਿਹੜੇ ਆ ਇਹਨਾਂ ਟੈਕਸ ਲੂਪ ਹੋਲ ਦਾ ਪੂਰਾ ਫਾਇਦਾ ਉਠਾਉਂਦੇ ਨੇ, ਕਿਉਂਕਿ ਸੀ ਆਰ ਏ ਜਿਹੜਾ ਕੈਨੇਡਾ ਰੈਵਨਿਊ ਏਜੰਸੀ ਕੋਲੇ ਰਿਸੋਰਸ ਨਹੀਂ ਨੇ ਇਹਨਾਂ ਦੇ ਹਾਈ ਪ੍ਰਾਈਸ ਲੋਇਰ ਤੇ ਅਕਾਊਂਟੈਂਟ ਦੇ ਮੁਕਾਬਲੇ ਵਿਚ। ਨਤੀਜਾ ਤੁਹਾਡੇ ਸਾਹਮਣੇ ਹੈ ਕਿ ਹਰ ਸਾਲ $30 billion ਦਾ ਰੈਵਨਿਊ ਕਲੈਕਟ ਨਹੀਂ ਹੋ ਰਿਹਾ। ਹੋਰ ਦੇਖੋ, ਇਹ ਲੋਕ ਬੈਂਕਸ ਦੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਕੋਲੋਂ ਲੋਨ ਚੱਕਦੇ ਆ ਜਿਹੜਾ ਕਿ ਬਿਲੀਅਨ ਦੇ ਵਿਚ ਹੁੰਦਾ ਹੈ, ਮਲਟੀ ਮਿਲੀਅਨ ਦੇ ਵਿਚ ਹੁੰਦਾ ਹੈ, ਡਿਪੈਂਡ ਕਰਦਾ ਕੀ ਕਰਦੇ ਆ, ਕਿਉਂਕਿ ਇਹ ਲੋਕ ਆਪਣੇ ਪੈਸੇ ਨਾਲ ਨਹੀਂ ਲੋਕਾਂ ਦੇ ਪੈਸੇ ਨਾਲ ਧੰਦਾ ਕਰਦੇ ਆ। ਬਾਅਦ ਵਿਚ ਨਾਨ ਪਰਫੋਰਮਿੰਗ ਐਸੈਟ ਜਿਹਨੂੰ NPA ਕਿਹਾ ਜਾਂਦਾ, ਦਿਖਾ ਕੇ ਬੈਂਕਾਂ ਨਾਲ ਮਿਲ ਕੇ ਲੋਨ ਡਿਫਾਲਟ ਕਰ ਦਿੰਦੇ ਫਿਰ ਇਹ ਲੋਕ ਗੌਰਮੈਂਟ ਜਿਹੜੀ ਕਿ ਇਹਨਾਂ ਲਈ ਕੰਮ ਕਰ ਰਹੀ ਹੈ ਪੋਲੀਟੀਸ਼ੀਅਨ ਤੇ ਬਿਊਰੋਕਰੈਟ ਦੇ ਥਰੂ ਇਹਨਾਂ ਦੇ ਕਹਿਣ ਤੇ ਕਿ ਸਾਡਾ ਘਾਟਾ ਪੂਰਾ ਕਰੋ ਜੀ ਇਹਨਾਂ ਦੀ ਝੋਲੀ ਭਰਦੀ ਰਹਿੰਦੀ ਹੈ 2015 ਵਿਚ ਇਹਨੂੰ ਕਹਿੰਦੇ ਜੀ ਇਨ ਦਾ ਫੋਰਮ ਆਫ ਕਾਰਪੋਰੇਟ ਵੈਲਫੇਅਰ ਇਹਦਾ ਕੋਈ ਨਹੀਂ ਹੈ ਕਿੰਨਾ ਦੇ ਰਹੇ ਬਿਲੀਅਨਸ ਆਫ ਬਿਲੀਅਨਸ ਡਾਲਰ ਨੇ 2015 ਵਿਚ ਏਸੀਆ ਟਰੂਡੋ ਨੇ ਇਹ ਵੀ ਪ੍ਰੋਮਿਸ ਕਰਿਆ ਸੀਗਾ ਕਿ ਅਸੀਂ ਟੈਕਸ ਲੂਪ ਹੋਲ ਬੰਦ ਕਰਾਂਗੇ ਥੋੜੇ ਜਿਹੇ ਟੈਕਸ ਲੂਪ ਹੋਲ ਬੰਦ ਕਰਾਂਗੇ ਤੇ ਇਹ ਵੀ ਕਿਹਾ ਸੀਗਾ ਇਹਦੇ ਨਾਲ ਗੌਰਮੈਂਟ ਦੇ ਖਜ਼ਾਨੇ ਵਿਚ ਹਰ ਸਾਲ $3 billion ਆਉਣਗੇ ਵੋਟਾਂ ਤੁਸੀਂ ਪਾ ਰਹੇ ਹੋ ਪਰ ਇਹ ਪੋਲੀਟੀਸ਼ੀਅਨ ਤੇ ਬਿਊਰੋਕਰੈਟ ਮਿਲ ਕੇ ਕਾਰਪੋਰੇਸ਼ਨ ਦੀ ਸੇਵਾ ਚ ਲੱਗੇ ਰਹਿੰਦੇ ਦਿਨ ਰਾਤ ਨਤੀਜਾ ਸਾਰੀ ਦੁਨੀਆਂ ਦੇ ਮੁਲਕ ਵਰਲਡ ਬੈਂਕ ਇੰਟਰਨੈਸ਼ਨਲ ਮੋਨਿਟਰੀ ਫੰਡ ਤੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਵਰਗੀਆਂ ਏਜੰਸੀਆਂ ਤੇ ਇਹਨਾਂ ਦੇ ਕਾਰਪੋਰੇਟ ਫੰਡ ਦਾ ਪੂਰਾ ਕਬਜ਼ਾ ਹੈ ਕਿਉਂਕਿ ਇਹਨਾਂ ਦੇ ਟਿੱਡ ਕਦੇ ਨੀ ਪੜਦੇ ਹਾਂਜੀ ਇਹ ਥੋੜੀ ਅਗਲੀ ਗੱਲ ਆਪਾਂ ਕਰਦੇ ਹਾਂ ਕਿ ਲੈਟਸ ਟਾਕ ਅਬਾਊਟ ਅਨਦਰ ਇਸ਼ੂ ਇਹ ਰਿਲੇਟਡ ਟੈਕਸ ਗੇਨ ਕੈਪੀਟਲ ਗੇਨ ਟੈਕਸ ਸਿਸਟਮ ਇਹ ਕੀ ਹੈ ਜੀ ਇਹਦੇ ਕਿਵੇਂ ਕੰਮ ਕਰਦਾ ਹੁਣ ਆਮ ਬੰਦਾ ਜਿਹੜਾ ਉਹ ਬਹੁਤ ਘੱਟ ਕੈਪੀਟਲ ਜਿਹੜਾ ਹੈਗਾ ਉਹ ਗੇਨ ਕਰਦਾ ਜਿਵੇਂ ਕਿਸੇ ਨੇ ਕੋਈ ਘਰ ਵੇਚਤਾ ਉਹਨੂੰ ਪ੍ਰੋਫਿਟ ਮਿਲਿਆ ਤੇ ਉਹਦੇ ਉੱਤੇ ਸੀ ਆਰ ਏ ਉਸੇ ਵੇਲੇ ਉਹਨੂੰ ਕਹਿੰਦੇ ਬਾਈ ਜੀ ਤੁਸੀਂ ਇੰਨਾ ਤੁਸੀਂ ਇਹ ਚ ਪ੍ਰੋਫਿਟ ਕਮਾਇਆ ਤੇ ਉਹਦੇ ਰਾਈਟ ਵੇ ਉਹ ਕੈਪੀਟਲ ਟੈਕਸ ਠੋਕ ਲੈਂਦੇ ਆ ਪਰ ਇਹ ਲੋਕ ਜਿਹੜੇ ਨੇ ਇਹ ਟੈਕਸ ਤੋਂ ਇਸ ਕੈਪੀਟਲ ਟੈਕਸ ਤੋਂ ਵੀ ਸਾਫ਼ ਬਚ ਕੇ ਨਿਕਲ ਜਾਂਦੇ ਆ ਕਿਉਂਕਿ ਇਹਨਾਂ ਨੂੰ ਟੈਕਸ ਬ੍ਰੇਕ ਦਿੱਤੀ ਜਾਂਦੀ ਹੈ ਟੋਪ 1% ਜਿਹੜੇ ਲੋਕ ਨੇ ਉਹਨਾਂ ਨੂੰ 85% ਟੈਕਸ ਬ੍ਰੇਕ ਦਿੱਤੀ ਜਾਂਦੀ ਹੈ ਤੇ 1% ਆਫ ਦੈਟ 1% ਜਿਹੜੇ ਕਿ ਸਾਰੀ ਦੁਨੀਆਂ ਨੂੰ ਓਨ ਕਰ ਰਹੇ ਨੇ ਇਸ ਵੇਲੇ 100% ਟੈਕਸ ਬ੍ਰੇਕ ਦਿੱਤੀ ਜਾ ਰਹੀ ਹੈ ਡਿਟੇਲ ਚ ਆਪਾਂ ਨਹੀਂ ਜਾਂਦੇ ਕਿਉਂਕਿ ਬਹੁਤ ਲੰਬਾ ਚੌੜਾ ਤੇ ਕੰਪਲੈਕਸ ਗੋਲਮਾਲ ਹੈ ਕਿਉਂਕਿ ਕੈਨੇਡਾ ਦੀ ਆਪਾਂ ਅੱਜ ਗੱਲ ਕਰ ਰਹੇ ਹਾਂ ਸਿਰਫ ਤੇ ਸਿਰਫ ਇਸ ਕੈਪੀਟਲ ਗੇਨ ਟੈਕਸ ਬ੍ਰੇਕ ਕਰਕੇ ਸਾਡੇ ਖਜ਼ਾਨੇ ਨੂੰ $22 billion ਦਾ ਹਾਸਲ ਚੁਣਨ ਲੱਗਾ ਹੈ ਅੱਜ ਕੱਲ ਜਿਹੜਾ ਹਾਊਸਿੰਗ ਅਫੋਰਡੇਬਿਲਟੀ ਦਾ ਇਸ਼ੂ ਲੈਫਟ ਰਾਈਟ ਤੇ ਸੈਂਟਰ ਬਣਿਆ ਇਹ ਕੋਈ ਓਵਰਨਾਈਟ ਜਾਂ ਵੈਕਿਊਮ ਵਿਚ ਕ੍ਰੀਏਟ ਨਹੀਂ ਹੋਇਆ ਇਹ ਵੀ ਬਹੁਤ ਲੰਬੀ ਚੌੜੀ ਹਿਸਟਰੀ ਹੈ ਤੇ ਇਹ ਲੁੱਟ ਵਿਚ ਇਹਨਾਂ ਨੇ ਪੂਰਾ ਯੋਗਦਾਨ ਪਾਇਆ ਤੇ ਪਾ ਰਹੇ ਨੇ ਕਿਉਂਕਿ ਕੈਨੇਡਾ ਦੀ ਨੰਬਰ 1 ਇਕੋਨਮੀ 201 ਤੋਂ ਬਾਅਦ ਰੀਅਲ ਸਟੇਟ ਬੇਸਡ ਹੈ US ਦੀ ਵੈਪਨ ਬਣਾਉਂਦੀ ਹੈਗੀ ਹੈ ਜਿੱਥੇ ਪੈਸਾ ਹੋਵੇ ਉੱਥੇ ਲੋਕ ਰਾਜ ਜਾਣ ਇਹ ਕਿਵੇਂ ਹੋ ਸਕਦਾ ਰੀਅਲ ਸਟੇਟ ਇੰਡਸਟਰੀ ਵਿਚ ਲਾਰਜ ਕਾਰਪੋਰੇਸ਼ਨ ਤੇ ਵੈਲਥੀ ਇਨਵੈਸਟਰ ਜਾਣ ਬੁੱਝ ਕੇ ਮਾਰਕੀਟ ਪ੍ਰੈਸ਼ਰ ਕ੍ਰੀਏਟ ਕਰਦੇ ਆ ਤੇ ਮਾਲ ਕਮਾ ਰਹੇ ਨੇ ਕੈਪੀਟਲ ਗੇਨ ਟੈਕਸ ਤੋਂ ਇਹ ਸਭ ਬਚ ਜਾਂਦੇ ਆ ਇਕੋਨੋਮਿਸਟ ਕਹਿ ਰਹੇ ਨੇ ਕਿ ਜੇ ਕੈਪੀਟਲ ਗੇਨ ਟੈਕਸ ਇਕੁਅਲੀ 100% ਸਾਰੇ ਪ੍ਰੋਫਿਟ ਤੇ ਲਾਇਆ ਜਾਵੇ ਜਿਵੇਂ ਕਿ ਜਿੰਨਾ ਪ੍ਰੋਫਿਟ ਤੁਹਾਡਾ ਹੈ ਤਾਂ ਓਨਾ ਹੀ ਉੱਥੇ ਟੈਕਸ ਬਿਲੀਅਨਸ ਆਫ ਡਾਲਰ ਹਰ ਸਾਲ ਸਰਕਾਰੀ ਖਜ਼ਾਨੇ ਜਾ ਸਕਦਾ ਇਹ ਕੈਪੀਟਲ ਜਿਹੜਾ ਗੇਨ ਟੈਕਸ ਇਨਕਲੂਜਨ ਬੰਦ ਕਰਨਾ ਦਿੱਲੀ ਦੇ ਗੱਲ ਢੱਲੀ ਪਾਉਣ ਵਾਲੀ ਗੱਲ ਹੈ ਕਿਉਂਕਿ ਇਹ ਕਾਰਪੋਰੇਸ਼ਨ ਇਹ ਪੋਲੀਟੀਸ਼ੀਅਨ ਤਾਂ ਇਹਨਾਂ ਦੇ ਲਈ ਕੰਮ ਕਰਦੇ ਤੇ ਉਹਨਾਂ ਦੇ ਵੱਸ ਦਾ ਨਹੀਂ ਹੈ ਤੇ ਇਹ ਲੁੱਟ ਦਾ ਮਾਲ ਚੱਲਦਾ ਰਹਿੰਦਾ ਇਸੇ ਕਰਕੇ ਸਾਡਾ ਤਾਂ ਲਾਇਬਿਲਟੀ ਹੈ ਹੋਰ ਦੇਖੋ ਅੱਜ ਦੀਆਂ ਗਵਰਨਮੈਂਟ ਨੂੰ ਵਰਲਡ ਬੈਂਕ ਤੇ ਇੰਟਰਨੈਸ਼ਨਲ ਮੋਨਿਟਰੀ ਫੰਡ ਵਰਗੀਆਂ ਜਿਹੜੀਆਂ ਏਜੰਸੀਆਂ ਹੈ ਜਿਨ੍ਹਾਂ ਵਿਚ ਇਹਨਾਂ ਕਾਰਪੋਰੇਸ਼ਨ ਨੇ ਆਪਣੇ ਇਕੋਨਮੀ ਚ ਫਿੱਟ ਕਰ ਰੱਖੇ ਨੇ ਉਹਨਾਂ ਦੇ ਥਰੂ ਬਿਲੀਅਨਸ ਆਫ ਡਾਲਰ ਲੋਕਾਂ ਦੇ ਪੈਸੇ ਕਾਰਪੋਰੇਟ ਵੈਲਫੇਅਰ ਦੇ ਤੌਰ ਤੇ ਹਥਿਆ ਰਹੇ ਨੇ ਇਹ ਹੋਰ ਟੋਪਿਕ ਹੈ ਕਿਤੇ ਫੇਰ ਸੀ ਪਰ ਇਸ ਟਰੂਡੋ ਰਜੀਮ ਨੇ 2015 ਤੋਂ ਹੁਣ ਤੱਕ ਬਿਲੀਅਨਸ ਆਫ ਡਾਲਰ ਇਹਨਾਂ ਦੀ ਝੋਲੀ ਚ ਪਾ ਚੁੱਕੇ ਹੈ ਜੀ ਇਹ ਹਾਂਜੀ ਇੱਕ ਹੋਰ ਵੱਡੀ ਬਿਮਾਰੀ ਹੈ ਉਸ ਅੱਗੇ ਸੁਣਨ ਤੋਂ ਪਹਿਲਾਂ ਤੁਹਾਡਾ ਕੋਈ ਸਵਾਲ
ਬਿਲਕੁਲ ਉਸ ਬਿਮਾਰੀ ਵੱਲ ਵੀ ਆਉਣਾ ਇੱਥੇ ਗੱਲ ਤੇ ਹੀ ਹੈ ਸਰ ਪਹਿਲਾਂ ਤਾਂ ਸਾਰਾ ਕੁਝ ਸਟਰਕਚਰ ਉਹਨਾਂ ਲਈ ਵਰਕ ਕਰਦਾ ਫਿਰ ਟੈਕਸ ਸਿਸਟਮ ਉਹਨਾਂ ਲਈ ਵਰਕ ਕਰਦਾ ਹੁੰਦਾ ਜੀ ਉਦੋਂ ਬਾਅਦ ਜਿਹੜੇ ਫਿਰ ਬੇਲ ਆਊਟ ਪੈਕੇਜਸ ਹੁੰਦੇ ਨੇ ਸਮੇਂ ਸਮੇਂ ਸਰਕਾਰਾਂ ਰਿਲੀਫ ਦਿੰਦੀਆਂ ਨੇ ਉਹਦੇ ਵਿਚ ਵੀ ਪਿਛਲੇ ਵਾਰ ਜਦੋਂ ਕੋਵਿਡ ਦੌਰਾਨ ਵੀ ਆਇਆ ਕਿ ਜਿੰਨੇ ਸਰਕਾਰ ਨੇ ਬੈਨੀਫਿਟ ਦਿੱਤੇ ਉਹਨਾਂ ਵਿਚੋਂ ਬਹੁਤੇ ਉਹਨਾਂ ਨੇ ਆਪਣੇ ਜਿਹੜੇ ਟੋਪ ਮੈਨੇਜਰ CEO ਹੈ ਜਾਂ ਬੋਰਡ ਮੈਂਬਰ ਹੈ ਉਹਨਾਂ ਨੂੰ ਮੁਨਾਫਿਆਂ ਦੇ ਰੂਪ ਵਿਚ ਵੰਡਦੇ ਤੇ ਉਹ ਕਹਿੰਦੇ ਜੀ ਸਾਡਾ ਤਾਂ ਸਟਰਕਚਰ ਹੀ ਏਦਾਂ ਕੰਮ ਕਰਦਾ ਤੇ ਇਹ ਵੀ ਗੱਲਾਂ ਆਉਂਦੀਆਂ ਰਹੀਆਂ ਨੇ ਸੋ ਸਰ ਸਾਹਿਬ ਇਹ ਗੱਲਬਾਤ ਨੂੰ ਆਪਾਂ ਅੱਗੇ ਤੋਰਦੇ ਹਾਂ ਜੀ ਛੋਟੀ ਜਿਹੀ ਬ੍ਰੇਕ ਵੀ ਲੈ ਲਈਏ ਫਿਰ ਮੈਂ ਦੁਬਾਰਾ ਫਿਰ ਇਹੀ ਸਵਾਲ ਕਰੂੰਗਾ ਤੁਹਾਨੂੰ ਕਿ ਆਪਾਂ ਜਿਹੜੇ ਬੇਲ ਆਊਟ ਪੈਕੇਜਸ ਵੀ ਇਹਦਾ ਇੱਕ ਪਾਰਟ ਹੈ। ਸੋ ਇਹ ਜਿਹਨੂੰ ਕਹਿੰਦੇ ਨਾ ਡੈਥ ਬਾਏ 1000 ਕੱਟਸ, ਇਹ ਲਗਭਗ ਉਹੋ ਜਿਹੀ ਕਹਾਣੀ ਵੱਲ ਨੂੰ ਅਸੀਂ ਵੱਧ ਰਹੇ ਹਾਂ ਜੀ। ਇੱਕ ਛੋਟੀ ਜਿਹੀ ਬ੍ਰੇਕ ਲਈ ਹੈ ਜੀ, ਸੰਤ ਸਾਹਿਬ ਦੇ ਨਾਲ ਅਸੀਂ ਆਰਥਿਕ ਪੱਖਾਂ ਨੂੰ ਜਾਣਨ ਵਾਸਤੇ ਗੱਲਬਾਤ ਕਰ ਰਹੇ ਹਾਂ, ਇਹ ਗੱਲਬਾਤ ਜਾਰੀ ਰਹੇਗੀ ਬ੍ਰੇਕ ਤੋਂ ਬਾਅਦ।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ 416-740-3262।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773।
आपके घर की खूबसूरती आपका ज़ौक। खूबसूरत दिलकश किचन कैबिनेट्स, काउंटर टॉप्स, बाथरूम्स, कैबिनेट्स एंड काउंटर्स,
राइट कस्टम कैबिनेटरी इंक,
यूरोपियन टेक्नोलॉजी और मैन्युफैक्चरिंग, किसी भी किस्म का रेजिडेंशियल या कमर्शियल, वुडवर्क, 3D स्क्रीन पर कस्टम डिजाइन का इंतखाब कीजिए। जदीद दौर का तकाजा,
राइट कस्टम कैबिनेटरी इंक।
स्पेशल प्रोमो 12 मंथ्स, नो इंटरेस्ट, नो पेमेंट। काम आज करवाइए, पेमेंट 12 महीने में कीजिए। राइट कस्टम कैबिनेटरी इंक, 6473008473।
यार बड़े दिनों तो ना मैं घर लभण की कोशिश कर रही हूँ पर मेनू कोई भी चंगा घर नहीं मिल रहा। मेरा क्रेडिट स्कोर भी चंगा नहीं है ते ना ही मेरे को डाउन पेमेंट देने दे पैसे ने। मेनू ता कुछ समझ नहीं आ रहा, की करा मैं।
ओ तू मयंक जी नू क्यों नहीं मिलदी? ओ तेनू लोएस्ट क्रेडिट स्कोर दे बावजूद घट तो घट दरा दे मोर्गेज लेके दे सकदे ने। हुण देर ना कर, हुणे ही कॉल कर मयंक जी नू।
जी हाँ, जेकर तुसी भी कर लभ रहे हो तां फिर हुणे ही कॉल करो मयंक जी नू 6477022023 या 6474724141।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ, 416-620-1778 ਸਾਡਾ ਸਟੂਡੀਓ ਦਾ ਨੰਬਰ ਹੈ, 416-620-1778। ਤੁਸੀਂ ਸਾਡੀ ਇਸ ਗੱਲਬਾਤ ਵਿੱਚ ਜਦੋਂ ਵੀ ਤੁਹਾਨੂੰ ਕੋਈ ਪੁਆਇੰਟ ਲੱਗਿਆ ਤਾਂ ਤੁਸੀਂ ਸ਼ਾਮਲ ਹੋ ਸਕਦੇ ਹੋ। ਕੈਲਗਰੀ ਤੋਂ ਜਸਵਿੰਦਰ ਸੰਤ ਸਾਹਿਬ ਸਾਡੇ ਨਾਲ ਆਰਥਿਕ ਪੱਖਾਂ ਤੋਂ ਗੱਲ ਕਰ ਰਹੇ ਹਾਂ ਕਿ ਆਖਿਰ ਦੇਸ਼ ਹਮੇਸ਼ਾ ਘਾਟੇ ਚ ਕਿਉਂ ਜਾਂਦਾ। ਕੈਨੇਡਾ 2 ਟ੍ਰਿਲੀਅਨ ਤੋਂ ਜ਼ਿਆਦਾ ਦਾ ਕਰਜ਼ਾਈ ਹੋ ਗਿਆ। ਜੇ ਨੈਚੁਰਲ ਰਿਸੋਰਸਿਸ ਦਾ ਹਿਸਾਬ ਲਾ ਕੇ ਦੇਖਿਆ ਜਾਵੇ ਪਾਪੂਲੇਸ਼ਨ ਦੇ ਨਾਲ ਕਿ ਕੈਨੇਡਾ ਚ ਦੁਨੀਆ ਦੀਆਂ ਇੰਨੀਆਂ ਝੀਲਾਂ ਨੇ, ਕਈ ਵਾਰ ਕਹਿੰਦੇ ਜੀ 20 ਬਿਲੀਅਨ, ਠੀਕ ਹੈ ਜੀ, ਜੇ 2 ਕਰੋੜ ਝੀਲਾਂ ਨੇ, 4 ਕਰੋੜ ਪਾਪੂਲੇਸ਼ਨ ਹੈ ਤਾਂ ਅੱਧੀ ਅੱਧੀ ਝੀਲ ਹਰ ਬੰਦੇ ਦੇ ਪੱਖ ਚ ਜਾ ਉਤਰਦੀ ਹੈ, ਹਰ ਬੰਦੇ ਨੂੰ ਅੱਧੀ ਝੀਲ ਆਉਂਦੀ ਹੈ, ਭਵਾਂ ਕੱਲਾ ਹੀ ਬੱਚੀਆਂ ਫੜ ਫੜ ਖਾਈ ਜਾਵੇ। ਪਰ ਤੁਸੀਂ ਦੇਖ ਲਓ, ਸੋਚ ਸਕਦੇ ਹੋ, ਜਮਾਂ ਵੀ ਨਹੀਂ ਸੋਚ ਸਕਦੇ। ਇਸੇ ਤਰ੍ਹਾਂ ਤੇਲ ਵੰਡ ਕੇ ਦੇਖ ਲਓ, ਇਸੇ ਤਰ੍ਹਾਂ ਕੋਲਾ ਵੰਡ ਕੇ ਦੇਖ ਲਓ, ਲੱਕੜ ਵੰਡ ਕੇ ਦੇਖ ਲਓ, ਜਿੰਨਾ ਕਾਰੋਬਾਰ ਤੁਸੀਂ ਦੇਸ਼ ਚ ਲਾ ਕੇ ਦੇਖੋਗੇ, ਇਸ ਦੇਸ਼ ਦੇ ਵਿੱਚ ਕਿੰਨੇ ਲੋਕ ਹੈ ਫੂਡ ਬੈਂਕਾਂ ਦੇ ਆਸਰੇ ਤੇ ਹੈ, ਬੇਰੁਜ਼ਗਾਰੀ ਘੱਟ ਰਹੇ ਹੈ, ਘੱਟ ਤਨਖਾਹਾਂ ਤੇ ਕੰਮ ਕਰ ਰਹੇ ਨੇ, ਸ਼ੋਸ਼ਣ ਕਰਵਾ ਰਹੇ ਨੇ, ਅੰਡਰ ਇੰਪਲੋਇਡ ਵੀ ਨੇ। ਇੱਕ ਤਾਂ ਹੁੰਦਾ ਅਨਇੰਪਲੋਇਡ, ਇੱਕ ਹੁੰਦਾ ਇੰਪਲੋਇਡ। ਕਿੰਨੇ ਲੋਕ ਅੰਡਰ ਇੰਪਲੋਇਡ ਨੇ ਕਿ ਉਹਨਾਂ ਕੋਲ ਟੈਲੈਂਟ ਯੋਗਤਾ ਜ਼ਿਆਦਾ ਆ, ਪਰ ਕਿਉਂਕਿ ਮਜਬੂਰੀ ਚ ਮਾਰੇ ਹੋਏ ਤੇ ਘੱਟ ਪੈਸਿਆਂ ਤੇ ਘੱਟ ਪੱਧਰ ਦਾ ਕੰਮ ਕਰਨ ਨੂੰ ਮਜਬੂਰ ਹੋਏ ਪਏ ਆ। ਜੇ ਇਹ ਦੁਨੀਆਂ ਦੇ ਵਿੱਚ ਵਾਹਦ ਆਪਣੀ ਕਿਸਮ ਦੇ ਮਸਾਂ ਹੀ ਇਹਦੇ ਨਾਲ 3-4 ਦੇਸ਼ ਰਲਦੇ ਹੋਣਗੇ, ਜਿੱਥੇ ਪ੍ਰਤੀ ਵਿਅਕਤੀ ਹਿਸਾਬ ਨਾਲ ਪਰ ਕੈਪੀਟਾ ਇੰਨੇ ਨੈਚੁਰਲ ਰਿਸੋਰਸਿਸ ਖੜੇ ਹੋਣ। ਇਸੀ ਤਾਂ ਕੇਸ ਆਫ ਮਿਸਮੈਨੇਜਮੈਂਟ ਔਰ ਅ ਬਲੰਡਰ ਇਨ ਦ ਇਕਾਨਮੀ ਦੈਟ ਇਜ਼ ਹੈਪਨਿੰਗ ਕਿ ਇੰਨੀ ਜ਼ਮੀਨ ਹੋ ਕੇ ਸਾਡੇ ਪਿੰਡਾਂ ਚ ਜਾ ਕੇ ਕਿਸੇ ਨੂੰ ਕਹਿ ਦੋ ਵੀ ਤੇਰੀ ਬੈਠੇ ਬੈਠਿਆਂ ਜ਼ਮੀਨ 100 ਗੁਣਾ ਹੋ ਗਈ, 1 ਕਿੱਲਾ ਜ਼ਮੀਨ ਵਾਲਾ 100 ਕਿੱਲੇ ਵਾਲਾ ਹੋ ਜੇ, ਲੋਕ ਪਾਗਲ ਹੋ ਜਾਣਗੇ ਤੇ ਕੈਨੇਡਾ ਦੇ ਵਿਚ ਜੇ ਆ ਕੇ ਦੇਖੋ ਤਾਂ ਤਕਰੀਬਨ ਇਹੀ ਆ, ਤੁਸੀਂ ਹਜ਼ਾਰਾਂ ਏਕੜ ਦਾ ਫਾਰਮ ਫੇਰ ਵੀ ਫੇਲ। ਆਖਿਰ ਇਹਦਾ ਮਤਲਬ ਹੈ ਆਰਥਿਕ ਨੀਤੀਆਂ ਨਾਲ ਹੀ ਸਾਰਾ ਕੁਝ ਕੰਟਰੋਲ ਕੀਤਾ ਜਾ ਸਕਦਾ। 4 ਕਰੋੜ ਦੀ ਆਬਾਦੀ ਵਿਚ ਵੀ ਤੁਸੀਂ ਦੇਖ ਲੋ ਕਿ ਕਿੰਨੇ ਲੋਕਾਂ ਦਾ ਜੀਵਨ ਪੱਧਰ ਸੱਚਮੁੱਚ ਕੈਨੇਡਾ ਵਰਗਾ। ਔਰ ਦੂਜੀ ਗੱਲ ਇਹ ਵੀ ਕਹੀ ਜਾ ਸਕਦੀ ਹੈ ਕਿ ਇਹ ਲੋਕ ਕੁਛ ਕਰਦੇ ਨਹੀਂ ਹੈ, ਨਿਕੰਮੇ ਹੈ। ਬਿਲਕੁਲ ਸਾਡੀ ਆਰਥਿਕਤਾ ਵਿਚ ਨਿਕੰਮੇ ਲੋਕ ਹੋਣਗੇ, ਪਰ ਨਿਕੰਮੇ ਲੋਕ ਤਾਂ ਉੱਪਰਲੇ ਅਹੁਦਿਆਂ ਤੇ ਵੀ ਬੈਠੇ ਆ। ਨਿਕੰਮੇ ਕਹਿ ਕੇ ਤਾਂ ਅਸੀਂ ਪ੍ਰਾਈਮ ਮਿਨਿਸਟਰ ਵੀ ਬਦਲੇ ਨੇ, ਡਿਫੈਂਸ ਮਿਨਿਸਟਰ ਵੀ ਬਦਲੇ ਨੇ, ਬਹੁਤ ਮਿਨਿਸਟਰ ਬਦਲੇ ਹੋਣਗੇ ਕੈਨੇਡਾ ਨੇ, ਬੜੀਆਂ ਪ੍ਰੋਵਿੰਸ਼ੀਅਲ ਸਰਕਾਰਾਂ ਕਾਉਂਸਲਰ ਬਦਲੇ ਹੋਣਗੇ। ਕੀ ਉਹ ਸੱਚਮੁੱਚ ਏਦਾਂ ਸੀ? ਸੋ ਕਹਾਣੀਆਂ ਨੂੰ ਸਮਝਣ ਲਈ ਕਈ ਵਾਰ ਬਹੁਤ ਅਲੱਗ ਤਰੀਕੇ ਨਾਲ ਤੁਹਾਨੂੰ ਸਟੱਡੀ ਕਰਨੀ ਪੈਂਦੀ ਹੈ। ਕਹਿੰਦੇ ਹੁੰਦੇ ਆ ਸਾਲ ਸਾਹਿਬ ਦੀ ਗੱਲ ਤੇ ਆਉਣ ਤੋਂ ਪਹਿਲਾਂ ਕਿ ਜੇ ਵੋਟਾਂ ਪਾ ਕੇ ਤਬਦੀਲੀ ਆਉਂਦੀ ਹੁੰਦੀ ਨਾ, ਫਿਰ ਉਹਨਾਂ ਨੇ ਵੋਟਾਂ ਨਹੀਂ ਸੀ ਪੈਣ ਦੇਣੀਆਂ। ਤੇ ਜੇ ਹਾਰਡ ਵਰਕ ਕਰਕੇ ਲੋਕ ਅਮੀਰ ਬਣਦੇ ਹੁੰਦੇ ਤਾਂ ਉੱਪਰਲੇ ਅਮੀਰ ਤਬਕੇ ਨੇ ਤੁਹਾਨੂੰ ਹਾਰਡ ਵਰਕ ਵੀ ਨਹੀਂ ਸੀ ਕਰਨ ਦੇਣਾ। ਔਰ ਇਸੇ ਤਰ੍ਹਾਂ ਹੀ ਜੇ ਪੜ੍ਹ ਕੇ ਲੋਕ ਸਿਆਣੇ ਹੋਣੇ ਹੁੰਦੇ ਨਾ, ਫਿਰ ਉਹਨਾਂ ਨੇ ਪੜ੍ਹਾਈ ਦੇ ਕੇਂਦਰ ਨਹੀਂ ਸੀ ਚੱਲਣ ਦੇਣੇ। ਉਹਨਾਂ ਨੂੰ ਪਤਾ ਕਿ ਇਹ ਯੂਨੀਵਰਸਿਟੀ, ਇਹ ਸਿਸਟਮ, ਪੜ੍ਹੀ ਚੱਲੋ। ਉਹਨਾਂ ਨੂੰ ਇਹਨਾਂ ਅਖਬਾਰਾਂ ਤੋਂ ਵੀ ਡਰ ਨਹੀਂ ਹੈ, ਕਿਉਂਕਿ ਇਹ ਅਖਬਾਰ ਵੀ ਉਹੀ ਨੇ। ਸੋ ਇਸੇ ਗੱਲਬਾਤ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਜਿੰਨਾ ਚਿਰ ਉੱਪਰਲੀ ਜਮਾਤ ਕਹਿੰਦੇ ਅਖਬਾਰਾਂ ਪੜ੍ਹੋ, ਟੀਵੀ ਦੇਖੋ, ਮਜ਼ੇ ਕਰੋ, ਯੂਨੀਵਰਸਿਟੀ ਜਾਓ, ਮਤਲਬ ਕਰਿਕੁਲਮ ਇਜ਼ ਕੰਟਰੋਲਡ, ਜੇ ਤੁਸੀਂ ਪੜ੍ਹੋਗੇ ਤੇ ਸਾਡੇ ਵਾਸਤੇ ਕੰਮ ਕਰਨ ਲਈ ਤਿਆਰ ਹੋਵੋਗੇ। ਸੋ ਇਹ ਸਾਡੀ ਗੱਲਬਾਤ ਦਾ ਮੁੱਖ ਵਿਸ਼ਾ। ਜਸਵਿੰਦਰ ਸਾਲ ਸਾਹਿਬ ਸਾਡੇ ਨਾਲ ਨੇ, ਡੈਥ ਬਾਏ 1000 ਕੱਟਸ ਇਹਦੇ ਉੱਤੇ ਗੱਲਬਾਤ ਹੈ ਤੇ ਟੈਕਸ ਰੈਜੀਮ ਨੂੰ ਸਮਝ ਰਹੇ ਹਾਂ। ਤੇ ਸਾਲ ਸਾਹਿਬ, ਟੈਕਸ ਦੀਆਂ ਚੋਰ ਮੋਰੀਆਂ, ਕਾਰਪੋਰੇਟ ਟੈਕਸ ਤੇ ਫਿਰ ਵੈਲਥ ਟੈਕਸ ਤੇ ਫਿਰ ਕੈਪੀਟਲ ਗੇਨ ਟੈਕਸ ਤੇ ਨਾਲ ਇਹਦੇ ਵਿੱਚ ਜਿਹੜੇ ਇਹ ਡੋਲ ਆਊਟ ਪੈਕੇਜਸ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ, ਇਹ ਵੀ ਵਿੱਚੇ ਵਿੱਚ ਚੱਲੀ ਜਾਂਦੇ ਆ ਤੇ ਕਈ ਤਰੀਕਿਆਂ ਨਾਲ ਇੱਕ ਖਾਸ ਵਰਗ ਨੂੰ ਬੈਨੀਫਿਟ ਪਹੁੰਚ ਰਹੇ ਨੇ। ਹਾਂਜੀ ਸਰ।
ਹਾਂਜੀ, ਇੱਕ ਬਿਮਾਰੀ, ਇੱਕ ਹੋਰ ਵੱਡੀ ਬਿਮਾਰੀ ਜਿਹਦਾ ਨਾਂ ਹੈ ਜੀ ਟੈਕਸ ਗੈਪ। CRA ਕੈਨੇਡਾ ਰੈਵਨਿਊ ਏਜੰਸੀ ਵਾਲਿਆਂ ਨੇ 2018 ਵਿੱਚ ਇੱਕ ਰਿਪੋਰਟ ਛਾਪੀ ਸੀਗੀ ਇਸ ਟੈਕਸ ਗੈਪ ਕਰਕੇ, ਕਿ ਟੈਕਸ ਗੈਪ ਹੈ ਕੀ। ਉਹ ਕਹਿ ਰਹੇ ਨੇ ਵੀ ਇਹਦੇ ਕਰਕੇ ਸਾਡੀ ਟ੍ਰੈਜਰੀ ਨੂੰ ਅਨਦਰ $20 billion ਦਾ ਸਲਾਨਾ ਰੈਵਨਿਊ ਲਾਸ ਹੋ ਰਿਹਾ। ਹੁਣ ਟੈਕਸ ਗੈਪ ਦਾ ਮਤਲਬ ਕੀ ਹੈ ਜੀ? ਜੇ ਹਰ ਕੋਈ ਜਿੰਨਾ ਉਹਦਾ ਟੈਕਸ ਬਣਦਾ ਪੇ ਕਰੇ, ਪੇ ਨਾ ਕਰੇ, ਟੈਕਸ ਗੈਪ ਦਾ ਟੈਕਸ ਗੈਪ ਨਹੀਂ, ਕਿਉਂਕਿ ਥੋੜੀ ਤਾਂ ਪੇ ਚੈਕਸ ਵਿੱਚੋਂ ਕੱਟ ਲੈਂਦੇ ਆ, ਪਰ ਇਹ ਲੋਕ ਜਿਹੜੇ ਹੈਗੇ ਆ ਇਹਨਾਂ ਦਾ ਜਿੰਨਾ ਬਣਦਾ ਆ, ਜਿੰਨਾ ਡਿਕਲੇਅਰ ਕਰਦੇ ਆ ਪ੍ਰੋਫਿਟ, ਉਹਦੇ ਤੇ ਵੀ ਟੈਕਸ ਨਹੀਂ ਦਿੰਦੇ, ਦੈਟ ਇਜ਼ ਅ ਟੈਕਸ ਗੈਪ। ਹੁਣ CRR ਵਾਲੇ, ਕੈਨੇਡੀਅਨ ਰੈਵਨਿਊ ਏਜੰਸੀ ਵਾਲੇ ਕਹਿ ਰਹੇ ਨੇ ਕਿ ਇਹ ਗੋਲ ਮਾਲ ਜਿਹੜਾ ਹੈ ਵੈਲਥੀ ਕੈਨੇਡੀਅਨ ਫੋਰਨ ਕੰਟਰੀ ਵਿੱਚ ਖਾਤਾ ਖੋਲ੍ਹ ਕੇ ਟੈਕਸ ਦੇਣ ਤੋਂ ਬਚ ਜਾਂਦੇ। ਉਹ ਕਹਿ ਰਹੇ ਨੇ ਰਿਪੋਰਟ ਵਿੱਚ ਇਹ ਲਿਖਿਆ ਸੀਗਾ ਕਿ ਅਪ ਟੂ $240 billion ਇਹਨਾਂ ਲੋਕਾਂ ਨੇ ਇਹਨਾਂ ਮੁਲਕਾਂ ਵਿੱਚ ਪਾ ਰੱਖਿਆ, ਜਿਹਦਾ ਸਲਾਨਾ ਟੈਕਸ $10 billion ਬਣਦਾ। ਉਹ ਕਹਿ ਰਹੇ ਨੇ ਇਸ ਤੋਂ ਇਲਾਵਾ $429 billion $429 billion ਉਹ ਹੈ ਜਿਹੜਾ ਇਹਨਾਂ ਲੋਕਾਂ ਨੇ ਡਿਕਲੇਅਰ ਕਰ ਰੱਖਿਆ ਇਨ ਦਾ ਫੋਰਮ ਆਫ ਪ੍ਰੋਪਰਟੀਜ਼, ਸਟਾਕ ਐਂਡ ਬਾਂਡਸ ਵਗੈਰਾ, ਤੇ ਬਹੁਤਾ ਪੈਸਾ US ਤੇ ਚਾਈਨਾ ਵਿੱਚ ਇਨਵੈਸਟ ਕਰ ਰੱਖਿਆ ਜੀ, ਤਾਂ ਕਿ ਕੈਨੇਡਾ ਵਿੱਚ ਟੈਕਸ ਨਾ ਦੇਣਾ ਪਵੇ। ਜਦੋਂ CRA ਵਾਲਿਆਂ ਨੂੰ ਇਹ ਪੁੱਛਿਆ ਗਿਆ ਕਿ ਦੱਸੋ ਰਫਲੀ ਕਿੰਨਾ ਕੁ ਪੈਸਾ ਫੋਰਨ ਅਕਾਊਂਟ ਵਿੱਚ ਇਹਨਾਂ ਲੋਕਾਂ ਨੇ ਛੁਪਾ ਰੱਖਿਆ, ਉਹਨਾਂ ਦਾ ਕਹਿਣਾ ਸੀਗਾ ਕਿ ਰਫਲੀ $6 to $9 trillion ਹੋ ਸਕਦਾ ਐਜ਼ ਆਫ 2013। ਇਹ ਟੈਕਸ ਅਵੋਇਡੈਂਸ ਤੇ ਟੈਕਸ ਇਵੇਜ਼ਨ ਜਿਹੜਾ ਫੋਰਨ ਟੈਕਸ ਹੈਵਨ ਵਿੱਚ ਛੁਪਾ ਰੱਖਿਆ, ਇਹਦੇ ਵਿੱਚੋਂ ਅੱਧਾ ਤੇ ਵੀ ਟੈਕਸ ਲਾਇਆ ਜਾ ਤਾਂ ਡੋਮੈਸਟਿਕ, ਜੇ ਇਹਦੇ ਇਹਨਾਂ ਦੇ ਚੋਰ ਮੋਰੀਆਂ ਚ ਅੱਧਾ ਟੈਕਸ ਵੀ ਲਾਇਆ ਜਾਵੇ ਤੇ ਡੋਮੈਸਟਿਕ ਟੈਕਸ ਲੂਪ ਹੋਲ ਕਲੋਜ਼ ਕਰੇ ਜਾਣ, ਤਾਂ ਉਹ ਕਹਿ ਰਹੇ ਨੇ ਕਿ ਸਾਡੀਆਂ ਸਾਰੀਆਂ ਫਾਈਨੈਂਸ਼ੀਅਲ ਪ੍ਰੋਬਲਮਸ ਦੂਰ ਹੋ ਸਕਦੀਆਂ, ਨਾ ਡੈਫੀਸਿਟ, ਨਾ ਡੈਟ, ਨਾ ਸਾਨੂੰ ਸਪੈਂਡਿੰਗ ਘੱਟ ਕਰਨਾ ਪਊਗਾ, ਕਿਉਂਕਿ ਇਹ ਜਿਹੜਾ ਸਪੈਂਡਿੰਗ ਦਾ ਰੌਲਾ ਪਾ ਰਹੇ ਆ, ਕਿਉਂਕਿ ਇਹ ਰੈਵਨਿਊ ਦੀ ਗੱਲ ਨਹੀਂ ਕਰਦੇ। ਜੇ ਹੁਣ ਸਾਡੇ ਕੋਲ ਪੈਸਾ ਹੋਊਗਾ ਫਿਰ ਤਾਂ ਅਸੀਂ ਆਪਣਾ ਸਾਰੇ ਖਰਚੇ ਪੂਰੇ ਕਰਾਂਗੇ, ਪਰ ਇਹ 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 ਨਿਊ ਲਿਬਰਲਿਜ਼ਮ ਜਿਹੜਾ ਹੈਗਾ ਉਹ ਇਸ ਚੀਜ਼ ਦੇ ਖਿਲਾਫ ਆ। ਉਹ ਵਰਲਡ ਬੈਂਕ ਤੇ IMF ਤੇ ਵਰਲਡ ਟ੍ਰੇਡ ਵਰਗੀਆਂ ਜਿਹੜੀਆਂ ਗਿਰਜਾਂ ਨੇ ਇਹ ਹਿਊਮੈਨਿਟੀ ਦੀ ਮੌਤ ਦਾ ਇੰਤਜ਼ਾਰ ਕਰ ਰਹੀਆਂ, ਕਿਉਂਕਿ ਹਿਊਮੈਨਿਟੀ ਦਿਨੋ ਦਿਨ ਮਰ ਰਹੀ ਹੈ ਕਰਜ਼ੇ ਦੇ ਭਾਰ ਥੱਲੇ, ਕਿਉਂਕਿ ਇਹਨਾਂ ਨੇ ਜਿਹੜਾ ਕਰਜ਼ਾ ਦੇਣਾ ਹੈਗਾ ਮੁਲਕਾਂ ਨੂੰ, ਉਹ ਚ ਸਟਰਕਚਰਲ ਐਡਜਸਟਮੈਂਟ ਪ੍ਰੋਗਰਾਮ ਉਹਨੂੰ ਇਹ ਕਹਿੰਦੇ ਨੇ SAP, ਕਿ ਉਹਦੇ ਵਿੱਚ ਜੇ ਕਿਸੇ ਮੁਲਕ ਨੂੰ ਇਹਨਾਂ ਨੇ ਬੈਂਕਰਪਟ ਕਰਕੇ ਉਹਨੂੰ ਕਰਜ਼ਾ ਦੇਣਾ, ਉਹ ਚ ਪਹਿਲੀ ਸਟਿਪੂਲੇਸ਼ਨ ਹੁੰਦੀ ਹੈ ਕਿ ਤੁਸੀਂ ਸਾਰਾ ਕੁਝ ਪ੍ਰਾਈਵੇਟ ਕਰੋ। ਕੋਈ ਵੈਲਫੇਅਰ ਸਿਸਟਮ ਨਹੀਂ ਚਾਹੀਦਾ, ਕੋਈ ਕਨੇਡੀਅਨ ਇਕਨੋਮਿਕਸ ਦੀ ਕੋਈ ਲੋੜ ਨਹੀਂ, ਸਿਰਫ ਜਿਹੜਾ ਨਿਊ ਐਂਡ ਇੰਪਰੂਵਡ ਨਿਊ ਲਿਬਰਲਿਜ਼ਮ ਹੈ, ਓਲਡ ਲਿਬਰਲਿਜ਼ਮ ਨੂੰ ਰਿਪਲੇਸ ਕਰਕੇ ਜੋ ਲੈ ਕੇ ਆਏ ਸੀਗੇ 70 ਦੇ ਵਿੱਚ, ਉਹਦੇ ਕਰਕੇ ਸਾਰਾ ਕੁਛ ਆਪਾਂ ਚੱਲਿਆ। ਹੁਣ ਆਪਾਂ ਐਂਡ ਦੇ ਵਿੱਚ ਇਹਨੂੰ ਗੱਲ ਕਰੀਏ, 6 ਪੁਆਇੰਟ ਆਪਣੇ ਬਣਦੇ ਨੇ ਕਿ ਕਿੰਨਾ ਸਾਨੂੰ ਘਾਟਾ ਪੈ ਰਿਹਾ। ਹੁਣ ਨੰਬਰ 1 ਤੇ ਆਉਂਦਾ ਕਿ ਨੋ ਵੈਲਥ ਟੈਕਸ ਕਰਕੇ ਰਫਲੀ 20 ਬਿਲੀਅਨ ਦਾ ਰੈਵਨਿਊ ਹੋ ਰਿਹਾ। ਜੇ ਕਾਰਪੋਰੇਟ ਟੈਕਸ 15-20% ਕਰਦੇ ਹਾਂ ਤਾਂ 8 ਬਿਲੀਅਨ ਦਾ ਖਜ਼ਾਨੇ ਚ ਆ ਸਕਦਾ ਹੈ। ਕਾਰਪੋਰੇਟ ਰੇਟ ਕੱਟ ਕਰਕੇ 50 ਬਿਲੀਅਨ ਦਾ ਸਾਲਾਨਾ ਲਾਸ ਹੋ ਰਿਹਾ। ਟੈਕਸ ਲੂਪ ਹੋਰ ਕਰਕੇ 30 ਬਿਲੀਅਨ ਦਾ ਸਾਲਾਨਾ ਲਾਸ ਹੋ ਰਿਹਾ। ਕੈਪੀਟਲ ਗੇਨ ਟੈਕਸ ਬ੍ਰੇਕ ਨਾਲ ਰਫਲੀ 22 ਬਿਲੀਅਨ ਦਾ ਲਾਸ ਹਰ ਸਾਲ ਹੋ ਰਿਹਾ। 6ਵਾਂ ਪੁਆਇੰਟ ਹੈ ਲਾਸਟ ਵਨ, ਟੈਕਸ ਗੈਪ, ਟੈਕਸ ਅਵੋਇਡੈਂਸ, ਟੈਕਸ ਇਵੇਜਨ, ਟੈਕਸ ਚੋਰ ਮੁਰੀਆਂ, 20 ਬਿਲੀਅਨ ਡਾਲਰ ਦਾ ਲਾਸ ਹਰ ਸਾਲ ਹੋ ਰਿਹਾ। ਇਹਨੂੰ ਜੇ ਆਪਾਂ ਟੋਟਲ ਕਰੀਏ ਲਾਈਏ ਇੱਕ ਸਾਲ ਦਾ 145 ਬਿਲੀਅਨ ਡਾਲਰ ਦਾ ਰੈਵਨਿਊ ਲਾਸ ਹੋ ਰਿਹਾ। ਇਹ ਤਾਂ ਹੋ ਰਿਹਾ ਇਹ 6 ਪੁਆਇੰਟ। ਇਹ ਤਾਂ ਪਤਾ ਹੁਣ ਜਿਹੜਾ ਕਾਰਪੋਰੇਟ ਵੈਲਫੇਅਰ ਸਿਸਟਮ ਜਿਹੜਾ ਹੈ ਸਾਡਾ ਪੈਸਾ ਚੱਕ ਕੇ ਇਹਨਾਂ ਨੂੰ ਦੇ ਰਿਹਾ ਕਿ ਘਾਟਾ ਪੈ ਰਿਹਾ ਜੀ, ਉਹ ਦਿਓ ਜੀ, ਉਹਦਾ ਕੋਈ ਹਿਸਾਬ ਨਹੀਂ। ਇਹ ਕੁਝ ਵੀ ਹੰਡਰਡ ਆਫ ਬਿਲੀਅਨ ਆਫ ਡਾਲਰ ਹੈ। ਅੱਛਾ, ਇਹ ਜਿਹੜਾ ਲੋਕਾਂ ਦਾ ਪੈਸਾ ਚੱਕ ਕੇ ਗੌਰਮੈਂਟ ਇਹਨਾਂ ਕਾਰਪੋਰੇਟਾਂ ਦੇ ਮਗਰਮੱਛਾਂ ਦੇ ਪਾਡ ਮਰਲਿਆਂਗੇ ਦੇ ਢਿੱਡਾਂ ਚ ਪਾ ਰਹੀ ਹੈ, ਇਨ ਦਾ ਫੋਰਮ ਆਫ ਕਾਰਪੋਰੇਟ ਵੈਲਫੇਅਰ, ਉਹਦਾ ਕੋਈ ਰੈਕਡ ਨਹੀਂ ਹੈ। ਮੈਸੇਜ ਆ ਰਹੇ ਕਹਿੰਦੇ ਸਾਨੂੰ ਉਹਦਾ ਕੋਈ ਪਤਾ ਨਹੀਂ। ਇਹ ਸਾਰਾ ਲੋਕਾਂ ਦਾ ਪੈਸਾ ਇਹ ਗੌਰਮੈਂਟ 1% ਲੋਕਾਂ ਨੂੰ ਦੇ ਰਹੀ ਹੈ ਤੇ ਹਰ ਸਾਲ, ਤਾਂ ਹੀ ਜਿਹੜਾ ਸਾਡਾ ਖਜ਼ਾਨਾ ਹੈ ਖਾਲੀ ਪੀਪੇ ਵਾਂਗੂ ਖੜਕ ਰਿਹਾ। ਇਹਨੂੰ ਖਜ਼ਾਨਾ ਨਹੀਂ ਪੀਪਾ ਹੀ ਕਹਿਣਾ ਚਾਹੀਦਾ, ਇਸ ਕਰਕੇ ਕੈਨੇਡਾ ਵਰਗਾ ਅਮੀਰ ਮੁਲਕ ਥਰਡ ਵਰਲਡ ਕੰਟਰੀ ਬਣ ਜਾ ਰਿਹਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਰਹਿੰਦੀ ਖੁੰਦੀ ਕਸਰ ਇਸ ਟਰੂਡੋ ਦੀਆਂ ਜਿਹੜੀਆਂ ਪਿਛਲੇ 8-9 ਸਾਲ ਦੀਆਂ ਪਾਲਿਸੀਆਂ ਨੇ ਕੈਨੇਡਾ ਦਾ ਬੇੜਾ ਗਰਕ ਕਰਕੇ ਰੱਖਦਾ। ਹੁਣ ਸਵਾਲ ਇਹ ਵੀ ਹੈ ਕਿ ਕਿੰਨਾ ਰੈਵਨਿਊ ਫੈਡਰਲ ਗੌਰਮੈਂਟ ਜਨਰੇਟ ਕਰ ਰਹੀ ਹੈ ਹਰ ਸਾਲ, ਕਿੰਨਾ ਰੈਵਨਿਊ ਇਕੱਠਾ ਕਰ ਰਹੀ ਹੈ। ਅਕਤੂਬਰ 2023, 2 ਮਹੀਨੇ ਪਹਿਲਾਂ ਦੀ ਗੱਲ ਹੈ, ਗੌਰਮੈਂਟ ਦੇ ਸਟੈਟ ਮੁਤਾਬਕ ਇਹਨਾਂ ਨੇ 347 ਡਾਲਰ ਕਲੈਕਟ ਕਰਿਆ ਸੀ ਇਸ ਫਿਸਕਲ ਈਅਰ 2023 ਵਿਚ। ਡੈਟ ਸਰਵਿਸ ਤੇ ਜਿਹੜਾ 2.1 ਟ੍ਰਿਲੀਅਨ ਦੇ ਲਾਗੇ ਪਹੁੰਚਿਆ, 10% ਇੰਟਰਸਟ ਕਰਕੇ 2024-25 ਵਿਚ 52.4 ਬਿਲੀਅਨ ਡਾਲਰ ਉਹ ਇਹਦੇ ਵਿਚੋਂ ਕੱਢ ਲਓ। ਸੋ 347 ਦੇ ਵਿਚ 52.40 ਕੱਢ ਕੇ ਕਿੰਨਾ ਬਚਿਆ ਜੀ, 295, 295 ਬਿਲੀਅਨ ਸਾਰਾ ਬਚਿਆ। 145 ਬਿਲੀਅਨ ਦਾ ਰੈਵਨਿਊ ਜਿਹੜੇ ਆਪਾਂ 6 ਪੁਆਇੰਟ ਡਿਸਕਸ ਕਰੇ ਉਹਦੇ ਕਰਕੇ ਹੋ ਰਿਹਾ। ਕਾਰਪੋਰੇਟ ਵੈਲਫੇਅਰ ਲੋਕਾਂ ਦਾ ਪੈਸਾ ਇਹਨਾਂ ਮਗਰਮੱਛਾਂ ਦੀ ਝੋਲੀ ਚ, ਕਿੰਨੇ ਕੁ ਬਿਲੀਅਨ ਪਾ ਰਹੀ ਜਿਹਦੀ ਆਪਾਂ ਗੱਲ ਕਰੇ ਉਹਦਾ ਕੋਈ ਹਿਸਾਬ ਤਾਂ ਨਹੀਂ। ਇਹ ਤਾਂ ਉਹੀ ਗੱਲ ਹੋ ਗਈ, ਆਮਦਨੀ ਅਠਣੀ ਤੇ ਖਰਚਾ ਰੁਪਈਏ। ਇਸੇ ਤੋਂ ਆਪਾਂ ਇਹ ਇਨਫਰੈਂਸ ਡਰਾ ਕਰ ਸਕਦੇ ਹਾਂ ਕਿ ਕੈਨੇਡਾ ਨੂੰ ਪੋਲੀਟੀਸ਼ੀਅਨ, ਬਿਊਰੋਕਰੈਟ ਤੇ ਕਾਰਪੋਰੇਸ਼ਨ ਇਹ ਲੁੱਟ ਰਹੇ ਨੇ ਕਿ ਵਰਲਡ ਬੈਂਕ, IMF, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨੂੰ ਇਹ ਕਾਰਪੋਰੇਟ ਵਰਲਡ ਚਲਾ ਰਹੇ ਨੇ। ਇਸ ਕਰਕੇ ਦੁਨੀਆਂ ਇਸ ਵੇਲੇ ਬੈਂਕਰਪਸੀ ਵੱਧ ਰਹੀ ਹੈ, ਸਾਰਾ ਯੂਰਪ ਬੈਂਕਰਪਟ ਹੈ। ਜਦੋਂ ਕਿਸੇ ਨਿਊਜ਼ ਖਬਰ ਆਉਂਦੀ ਜੀ ਗ੍ਰੀਸ ਨੇ ਝੱਗਾ ਚੱਕਣ ਵਾਲਾ ਹੈ, ਸਪੇਨ ਚਲਾ ਗਿਆ, ਇਧਰ EU ਦਾ ਬੁਰਾ ਹਾਲ ਹੈ, ਕੰਟਰੀ ਦੇ ਕੰਟਰੀ ਬੈਂਕਰਪਟ ਕਰਕੇ ਇਹ ਵਰਲਡ ਬੈਂਕ ਵਾਲੇ ਉਹਨਾਂ ਨੂੰ ਲੋਨ ਦੇ ਕੇ ਆਹ ਲੁੱਟਮਾਰ ਕਰ ਰਹੇ ਨੇ। ਤੇ ਦੂਜਾ ਜਿਹੜਾ ਹੈਗਾ ਫਿਊਚਰ ਦੇ ਵਿੱਚ ਆਪਾਂ ਗੱਲ ਕਰਾਂਗੇ, ਇਨਵਾਇਰਮੈਂਟ ਕਲੈਮਿਟੀ, ਇਹ ਭੂਤ ਸਾਡੇ ਸਿਰ ਤੇ ਖੜਾ ਹੈ। ਪਾਪੂਲੇਸ਼ਨ ਗਰੋਥ ਐਕਸਪਲੋਜਨ ਤੇ AI ਟੈਕਨੋਲੋਜੀ, ਇਹ ਕਿੰਨੇ ਬਿਮਾਰੀਆਂ ਹਿਊਮੈਨਿਟੀ ਦੇ ਦੁਸ਼ਮਣ ਸਾਬਤ ਹੋ ਰਹੀਆਂ। ਹੁਣ ਤੁਸੀਂ ਦੇਖੋ ਜੇ ਸਾਡੇ ਕੋਲ ਸਿਰਫ ਇਹ 295 ਬਿਲੀਅਨ ਇਹ ਬਚ ਰਿਹਾ, ਸਿਰਫ ਇੰਨਾ ਲਾਸ ਹੋ ਰਿਹਾ, ਇਹਦੇ ਵਿੱਚੋਂ ਵੀ ਇਹ ਮੰਗ ਰਹੇ ਨੇ ਤੇ ਗਵਰਨਮੈਂਟ ਦਾ ਜਿਹੜਾ ਸੋਸ਼ਲ ਵੈਲਫੇਅਰ ਪ੍ਰੋਗਰਾਮ ਉਹ ਕਿੱਥੇ ਜਾਊਗਾ? ਹਾਂਜੀ,
ਤੇ ਸਾਹਿਬ ਜਿੰਨੀ ਆਪਾਂ ਇਹ ਗੱਲਬਾਤ ਕੀਤੀ ਹੈ, ਜਿਵੇਂ ਟੈਕਸ ਦੀ ਆ ਗਿਆ, ਤੁਸੀਂ ਦੋ ਸ਼ਬਦ ਬੜੇ ਸੋਹਣੇ ਵਿੱਚ ਵਰਤੇ ਸੀਗੇ, ਕਿਉਂਕਿ ਸਾਨੂੰ ਪਹਿਲਾਂ ਟੈਕਸ ਦੀਆਂ ਟਰਮੀਨੋਲੋਜੀ ਕਿੰਨੇ ਤਰੀਕਿਆਂ ਨਾਲ ਵਾਫ ਹੁੰਦਾ। ਇੱਕ ਕਹਿੰਦੇ ਬੜੇ ਚੰਗਾ ਸ਼ਬਦ ਉਹ ਹੈਗਾ ਟੈਕਸ ਇਵੇਡੈਂਸ ਤੇ ਟੈਕਸ ਅਵੋਇਡੈਂਸ, ਹਨਾ, ਕਿ ਅਵੋਇਡੈਂਸ ਤਾਂ ਹੋਰ ਹੈ, ਇਵੇਡੈਂਸ ਹੋਰ ਹੈ, ਤੇ ਇੱਕ ਕ੍ਰਿਮੀਨਲ ਐਕਟੀਵਿਟੀ ਹੈ ਤੇ ਦੂਜੀ ਕਾਨੂੰਨੀ ਐਕਟੀਵਿਟੀ ਹੈ। ਜਦੋਂ ਤਾਂ ਛੋਟੇ ਬੰਦੇ ਟੈਕਸ ਦੇ ਵਿੱਚ ਕੁਛ ਕਰਦੇ ਆ ਤਾਂ ਉਹ ਟੈਕਸ ਇਵੇਡ ਕਰਦੇ ਆ, ਠੀਕ ਹੈ ਨਾ, ਜਦੋਂ ਟੈਕਸ ਇਵੇਡ ਕਰੋਗੇ, ਫੜੇ ਜਾਓਗੇ ਤੇ ਸਜ਼ਾ ਮਿਲੂਗੀ। ਇੱਕ ਟੈਕਸ ਅਵੋਇਡੈਂਸ ਹੈ, ਉਹਦੇ ਵਿੱਚ ਇਹ ਹੈ ਕਿ ਰਸਤੇ ਇਹੋ ਜਿਹੇ ਬਣਾ ਲੈਂਦੇ ਕਿ ਮੈਨੂੰ ਟੈਕਸ ਦੇਣਾ ਹੀ ਨਹੀਂ ਪੈਂਦਾ, ਮੇਰੀ ਗੱਡੀ ਹਾਈਵੇ ਤੇ ਚੱਲਦੀ ਹੈ ਜਿਹਦੇ ਰਾਹ ਦੇ ਵਿੱਚ ਕੁਝ ਲਾਈਟਾਂ ਹੈ ਹੀ ਨਹੀਂ, ਟ੍ਰੈਫਿਕ ਲਾਈਟ ਆਉਣੇ ਨਹੀਂ, ਸਿਗਨਲ ਨਹੀਂ ਆਉਣੇ ਤੇ ਬਾਕੀ ਲੋਕ ਰੋਕ ਰੋਕ ਕੇ ਚੱਲਦੇ ਆ। ਤੇ ਜਦੋਂ ਸਰ ਇਹ ਗੱਲਾਂ ਬਾਤਾਂ ਨੇ, ਇੱਕ ਆਮ ਲੋਕ ਵੀ ਟੈਕਸ ਭਰਦੇ ਨੇ ਜਿਨ੍ਹਾਂ ਦੀ ਹਾਲਤ ਕਾਰਪੋਰੇਟਸ ਵਾਲੀ ਨਹੀਂ ਹੈਗੀ, ਤੇ ਫਿਰ ਇਹ ਲੋਕਾਂ ਨੂੰ ਆਮ ਲੋਕਾਂ ਦੇ ਟੈਕਸ ਉਹ ਭਰਵਾਉਂਦੇ ਆ ਸਰ, ਤੇ ਆਖਿਰ ਕੋਈ ਵੀ ਇੰਨਾ ਐਜੂਕੇਟ ਨਹੀਂ ਹੁੰਦਾ ਕਿ ਉਹ ਅਸਲ ਕਹਾਣੀ ਸਮਝ ਸਕੇ। ਤੇ ਅਸੀਂ ਕੱਲ ਹੁਣ ਬਹਿਸ ਕਰਕੇ ਹਟੇ ਇਹਦੇ ਉੱਤੇ ਕਿ ਅੰਤਰਰਾਸ਼ਟਰੀ ਸਟੂਡੈਂਟ ਜੇ ਘੱਟ ਹੋ ਜਾਣ ਤਾਂ ਘਰਾਂ ਦੀ ਸਮੱਸਿਆ ਹੱਲ ਹੋਜੂ, ਉਹ ਹੋਜੂ ਜਾਂ ਰੈਫਿਊਜੀ ਬੁਲਾਏ ਜਾਣ ਕਿ ਨਾ ਬੁਲਾਏ ਜਾਣ, ਅਸੀਂ ਕੁਛ ਹੋਰ ਗੱਲਾਂ ਡਿਸਕਸ ਕਰੀ ਜਾਂਦੇ ਹਾਂ। ਤੇ ਸਰਕਾਰਾਂ ਜਾਂ ਕੋਈ ਕਾਰਪੋਰੇਟ ਢਾਂਚਾ ਕਿਸੇ ਹੋਰ ਢੰਗ ਨਾਲ ਕੰਮ ਕਰਦਾ। ਮੈਂ ਹੁਣ ਜਿੰਨੀ ਕੁ ਪੱਤਰਕਾਰੀ ਕੀਤੀ ਮੈਨੂੰ ਸਮਝ ਆਈ, ਉੱਥੇ ਤਾਂ ਇਹ ਪਤਾ ਲੱਗਦਾ ਵੀ ਯਾਰ ਤੁਸੀਂ ਜਿਹੜੀ ਗੱਲ ਤੇ ਧਿਆਨ ਦੇਣਾ ਉੱਥੇ ਤਾਂ ਦੇ ਹੀ ਨਹੀਂ ਰਹੇ, ਤੁਸੀਂ ਤਾਂ ਹੋਰ ਕੁਛ ਡਿਸਕਸ ਕਰਦੇ ਹੋ, ਕਦੇ ਹਿਜਾਬ, ਕਦੇ ਧਾਰਮਿਕ ਚਿੰਨ ਪਹਿਣ ਕੇ ਬੰਦਾ ਸਰਕਾਰੀ ਨੌਕਰੀ ਕਰ ਸਕਦਾ ਕਿ ਨਹੀਂ। ਲੋਕਾਂ ਕੋਲ ਤਾਂ ਬੜੇ ਇੰਟਰਸਟਿੰਗ ਟੌਪਿਕਸ ਨੇ ਤੇ ਉਹ ਮੁੱਕਣੇ ਵੀ ਨਹੀਂ। ਅੱਜ ਅਸੀਂ ਅੱਤਵਾਦ ਦੇ ਉੱਪਰ ਗੱਲ ਕਰ ਰਹੇ ਸੀ ਕਿ ਉਹ ਜਿਹੜੇ ਬੰਦੇ ਨੇ ਲੰਡਨ ਦੇ ਵਿੱਚ ਇੱਕ ਮੁਸਲਮਾਨ ਪਰਿਵਾਰ ਤੇ ਗੱਡੀ ਚੜਾਈ ਹੈ, ਪੂਰਾ ਦੇਸ਼ ਨੂੰ ਲੱਗ ਗਏ 2.5 ਸਾਲ ਸਮਝਣ ਚ ਕਿ ਕੀ ਉਹ ਅੱਤਵਾਦੀ ਐਕਟ ਸੀਗਾ ਕਿ ਨਹੀਂ। ਮਤਲਬ ਪੀਪਲ ਆਰ ਬਿਜ਼ੀ ਇਨ ਅਦਰ ਥਿੰਗਸ ਐਂਡ ਦੋਜ਼ ਹੂ ਆਰ ਕਹਿੰਦੇ ਹੁੰਦੇ ਨਾ ਈਟਿੰਗ ਦਾ ਕੇਕ ਆਰ ਜਸਟ ਲਿਵਿੰਗ ਅਨਦਰ ਲਾਈਫ, ਉਹਨਾਂ ਦੇ ਨਾ ਕੋਈ ਇਸ਼ੂ ਆ ਨਾ ਕੋਈ ਗੱਲਬਾਤ ਆ। ਉੱਥੇ ਪੈਸੇ ਦੀ ਅਕਿਊਮੂਲੇਸ਼ਨ ਲਗਾਤਾਰ ਹੋਈ ਜਾਂਦੀ ਹੈ ਤੇ ਮਤਲਬ ਕਿ ਇਹਨੂੰ ਤਾਂ ਡਿਸਟਰਬ ਕਰਨ ਦੀ ਗੱਲ ਜੇ ਕਹੀਏ ਤਾਂ ਇਸ ਤੰਤਰ ਦੇ ਵਿੱਚ ਉਹਦਾ ਤਾਂ ਕੋਈ ਆਰਗੇਨਾਈਜ਼ ਸਟਰਕਚਰ ਦਿਖਦਾ ਨਹੀਂ, ਨਾ ਤਾਂ ਕੋਈ ਇੰਸਟੀਟਿਊਸ਼ਨ ਨੇ ਜਿਹੜੇ ਤੁਹਾਨੂੰ ਟੈਕਸ ਦੇ ਉੱਪਰ ਸੈਮੀਨਾਰ ਲਾ ਕੇ ਲੋਕਾਂ ਨੂੰ ਜਾਗਰਤ ਕਰਨ। ਹੁਣ ਲੋਕਾਂ ਨੂੰ ਪਤਾ ਕਿਵੇਂ ਲੱਗੇ ਕਿ ਵਟ ਇਜ਼ ਹੈਪਨਿੰਗ ਅਰਾਊਂਡ ਦੈਮ? ਹਾਂਜੀ,
ਅਸੀਂ ਇਹੀ ਗੱਲਾਂ ਅੱਜ ਸ਼ੇਅਰ ਮਕਸਦ ਸੀਗਾ ਕਿ ਸਾਡਾ ਜਿਹੜਾ ਹਾਈਪੋਥੈਸਿਸ ਇਹੀ ਅਸੀਂ ਸੀਗਾ ਕਿ ਵੀ ਡੋਂਟ ਹੈਵ ਸਪੈਂਡਿੰਗ ਪ੍ਰੋਬਲਮ, ਵੀ ਹੈਵ ਅ ਰੈਵਨਿਊ ਪ੍ਰੋਬਲਮ। ਅਸੀਂ ਇੱਕ ਲਾਈਨ ਬੋਲਣਾ ਗੱਲ ਮੁੱਕਦੀ ਨਹੀਂ, ਐਕਸਪਲੇਨ ਕਰਨਾ ਗੱਲ ਮੁੱਕਦੀ ਹੈ ਕਿਉਂ ਸਾਨੂੰ ਰੈਵਨਿਊ ਪ੍ਰੋਬਲਮ ਆ ਰਹੀ ਹੈ। ਸਪੈਂਡਿੰਗ ਪ੍ਰੋਬਲਮ ਨਹੀਂ ਹੈ ਸਾਡੀ, ਸਾਡੀ ਰੈਵਨਿਊ ਪ੍ਰੋਬਲਮ। ਅਸੀਂ ਉਹ ਡਿਟੇਲ ਦੇ ਵਿੱਚ ਆਪਣੇ ਲਿਸਨਰ ਨਾਲ ਸ਼ੇਅਰ ਕੀਤੀ ਹੈ, ਬਾਕੀ ਲਿਸਨਰ ਸਿਆਣੇ ਨੇ, ਦੇ ਕੁਡ ਅੰਡਰਸਟੈਂਡ ਕਿ ਕੌਣ ਹੋ ਰਿਹਾ। ਹੁਣ ਟਰੂਡੋ ਦਾ ਤਾਂ ਬਾਹਰ ਤੇ ਖੜਾ, ਇਹਨੂੰ ਧੱਕਾ ਦੇਣ ਦੀ ਤਿਆਰੀ ਚ ਨੇ। ਹੁਣ ਉਹ ਪੋਲੀਵੇਰ ਜਾਊਗਾ, ਉਹਨੇ ਤਾਂ ਉਹੀ ਕੁਛ ਕਰਨਾ ਵੀ ਕੱਟ ਦੇ ਇਧਰੋਂ, ਕੱਟ ਮਾਰੋ, ਉਹ ਕਰੋ, ਜੇ ਕਰੋ, ਉਹ ਤਾਂ ਉਹਨਾਂ ਦੀ ਪਾਲਿਸੀ ਹੈ। ਇਹ ਜਿਹੜਾ ਆ ਇਹ ਕਈ ਵਾਰ ਵਰਡ ਮੁੱਕ ਜਾਂਦੇ ਨੇ ਕਿ ਹਾਊ ਟੂ ਐਕਸਪਲੇਨ ਦਿਸ ਹੋਲ, ਕਿ ਬਾਗੜ ਬਿੱਲੇ ਦੁੱਧ ਦੀ ਰਾਖੀ ਬੈਠੇ ਨੇ ਤੇ ਲੂੰਬੜੀ ਬੈਠੀ ਹੈ ਆਪਣੇ ਕੀ ਕਹਿੰਦੇ ਨੇ ਫਾਕਸ ਗਾਰਡਿੰਗ ਦਾ ਹੈਨ ਹਾਊਸ। ਸੋ ਇਹੀ ਕੁਛ ਹੋ ਰਿਹਾ, ਇਹਦਾ ਨਤੀਜਾ ਬਹੁਤ ਖਤਰਨਾਕ ਹੈ ਕਿਉਂਕਿ ਕਿਸੇ ਦਾ ਕਾਰਬਨ ਟੈਕਸ ਲਾਤਾ ਜੀ ਤੇ ਉਹਦੇ ਨਾਲ ਇਨਵਾਇਰਮੈਂਟ ਤੇ ਕੋਈ ਅਸਰ ਨਹੀਂ ਪੈ ਰਿਹਾ। ਇੰਡੀਆ ਤੇ ਚਾਈਨਾ ਵਰਗੇ ਉਹ ਕੰਟਰੀ ਜਿਹੜੇ ਆ ਉਹ ਕਹਿੰਦੇ ਕੋਈ ਹੈ ਹੀ ਨਹੀਂ। ਟਰੰਪ ਆ ਰਿਹਾ ਦੁਬਾਰਾ, ਫਿਰ ਉਹ ਕਹਿੰਦਾ ਜੀ ਇਹ ਸਭ ਕੋਈ ਕਲਾਇਮੇਟੀ ਨਹੀਂ ਹੈ ਆਪਣੇ ਇਨਵਾਇਰਮੈਂਟ ਦੀ। ਉਦੋਂ ਪਾਪੂਲੇਸ਼ਨ ਇੱਕ ਰਸ਼ੀਅਨ ਥਿੰਕ ਟੈਂਕਰ ਸੀਗਾ ਸਟਾਲਿਨ ਦੇ ਵੇਲੇ, ਬਾਅਦ ਚ ਸਟਾਲਿਨ ਨੇ ਉਹਨੂੰ ਸਾਈਬੇਰੀਆ ਚ ਭੇਜਤਾ। ਉਹਨੇ ਤਿੰਨ ਗੱਲਾਂ ਕਹੀਆਂ ਸੀ ਕਿ ਐਵਰੀ 50 ਈਅਰਸ ਪਾਪੂਲੇਸ਼ਨ ਡਬਲ ਹੋ ਰਹੀ ਹੈ, ਐਵਰੀ 50 ਈਅਰਸ ਵਰਲਡ ਵਾਰ ਲੱਗਦੀ ਹੈ, ਐਵਰੀ 50 ਈਅਰਸ ਸਟਾਕ ਮਾਰਕੀਟ ਕਰੈਸ਼ ਹੁੰਦੀ ਹੈ। ਉਹ ਗੱਲਾਂ ਅੱਜ ਤੱਕ ਕਾਇਮ ਨੇ ਕਿਉਂਕਿ ਤਿੰਨੇ ਜਿਹੜੇ ਈਵਲਸ ਨੇ, ਕਿਉਂਕਿ ਇਹ ਕ੍ਰੀਏਟ ਕੀਤੀ ਜਾਂਦੀ ਆਪਣੇ ਆਪ ਨਹੀਂ ਹੁੰਦੀ ਹੈ, ਨਾ ਦਾ ਇਨਵਾਇਰਮੈਂਟਲ ਕੁਦਰਤ ਕਰ ਰਹੀ ਹੈ ਇਹ ਕਰ ਰਹੇ ਨੇ, ਤੇ ਨਾ ਹੀ ਸਟਾਕ ਮਾਰਕੀਟ ਜਿਹੜੀ ਉਹਦੀ ਆਪਾਂ ਇੱਕ ਵਾਰੀ ਡਿਟੇਲ ਚ ਗੱਲ ਕਰੀ ਸੀ ਕੌਣ ਉਹਨੂੰ ਆਪਰੇਟ ਕਰਕੇ ਆਨ ਕਰ ਰਹੇ ਨੇ। ਤੇ ਬਾਕੀ ਜਿਹੜੀ ਕਿਸੇ ਦਿਨ ਆਪਾਂ ਉਹ ਵੀ ਗੱਲ ਕਰਾਂ ਕਿ ਇਹ ਜਿਹੜੀ ਵਰਲਡ ਪਾਪੂਲੇਸ਼ਨ ਐਕਸਪਲੋਜਨ ਹੈ, ਇੱਕ ਪਾਸੇ ਤਾਂ ਵਰਲਡ ਦੀ ਪਾਪੂਲੇਸ਼ਨ ਆਊਟ ਆਫ ਕੰਟਰੋਲ ਹੈ ਤੇ ਦੂਸਰੀ ਹੈਗੀ ਇੱਕ ਟੈਕਨੋਲੋਜੀ। ਆਹ ਜੇ ਪਰਸੋਂ ਦੀ ਖਬਰ ਸੀਗੀ ਨੈਸ਼ਨਲ ਨਿਊਜ਼ ਦੀ ਸੀਗੀ ਕਿ ਜਿਹੜਾ ਫਾਸਟ ਫੂਡ ਇਸਟੈਬਲਿਸ਼ਮੈਂਟ ਹੈ ਜਿੱਥੋਂ ਆਪਾਂ ਕਾਫੀ ਦੇ ਬਰਗਰ ਲੈਣ ਜਾਂਦੇ ਤੁਸੀਂ, ਉਹ ਕਹਿੰਦੇ ਵੀ ਇਸ ਸਾਲ ਦੇ ਵਿੱਚ ਜਿਹੜੇ ਪਿੱਛੇ ਟਰੱਪ ਵਰਕ ਕਰਦੇ ਨੇ ਮਿਨੀਮਮ ਵੇਜ ਵਾਲੇ ਲੋਕ, ਉਹ ਸਾਰੇ ਐਲੀਮੀਨੇਟ ਹੋ ਜਾਣੇ ਕਿਉਂਕਿ ਰੋਬੋਟਸ ਵਿਦੀ AI ਦੇ ਨਾਲ ਉਹ ਸਾਰਾ ਬਹੁਤ ਫਾਸਟ ਉਹ ਕਰਨਗੇ ਤੇ ਆਰਡਰ ਵੀ AI ਲਏਗੀ ਤੁਹਾਡਾ ਬਾਹਰੋਂ, ਤੇ ਸਿਰਫ ਇੱਕ ਇੰਪਲੋਈ ਹੋਏਗਾ ਜਿਹੜਾ ਉੱਥੇ ਤੁਹਾਡੇ ਕ੍ਰੈਡਿਟ ਕਾਰਡ ਨੂੰ ਲਏਗਾ, ਉਹ ਵੀ ਐਲੀਮੀਨੇਟ ਹੋ ਰਿਹਾ ਤੇ ਉੱਥੇ ਕਿਸੇ ਵਰਕਰ ਦੀ ਲੋੜ ਨਹੀਂ ਆ ਰਹੀ। ਹਾਂਜੀ,
ਹੋਰ ਹੈ ਜੇ ਵਰਕਰ ਦੀ ਲੋੜ ਨਹੀਂ, ਵਰਕਰ ਮਰ ਜੂਗਾ ਭੁੱਖਾ ਤੇ ਉਹ ਤੋਂ ਬਾਅਦ AI ਕਾਫੀ ਵੀ ਨਹੀਂ ਦਿਆ ਕਰੂਗੀ। ਮੈਨੂੰ ਲੱਗਦਾ ਇਹ ਜਿਹੜਾ ਸਿਸਟਮ ਹੈ ਨਾ ਇਹ ਸੈਲਫ ਈਟਿੰਗ ਹੈ, ਇਹ ਆਪਣੇ ਆਪ ਨੂੰ ਹੀ ਅੰਦਰੋਂ ਅੰਦਰ ਘੁੜ ਵਾਂਗੂ ਖਾਈ ਜਾ ਰਿਹਾ ਹੈ ਨਾ, ਇਹ ਸੈਲਫ ਇੰਟਰਨਲੀ ਕ੍ਰੰਬਲਿੰਗ ਸਿਸਟਮ ਹੈ। ਮੈਨੂੰ ਲੱਗਦਾ ਹੈ ਕਿ ਚਲੋ ਤੁਸੀਂ ਸਾਰੀ ਦੁਨੀਆਂ ਦੇ ਪੈਸੇ ਤੇ ਕਬਜ਼ਾ ਕਰ ਲਓ, ਠੀਕ ਹੈ ਨਾ, ਪਰ ਉਦੋਂ ਬਾਅਦ ਚੀਜ਼ਾਂ ਵੇਚੋਗੇ ਕਿ ਨੂੰ ਜਦੋਂ ਪਬਲਿਕ ਤੇ ਪਰਚੇਸਿੰਗ ਪਾਵਰ ਛੱਡਣੀ ਹੋਈ ਨੀ। ਹੁਣ ਉਹ ਰਾਤ ਇੱਕ ਫਿਲਮ ਦੇ ਵਿੱਚ ਡਾਇਲੌਗ ਸੀ, ਉਹ ਕਹਿੰਦਾ ਲੋਕਾਂ ਨੂੰ ਭੁੱਖੇ ਮਾਰੋ ਤੇ ਪੈਸਾ ਕਮਾਓ, ਪਰ ਕਹਿੰਦਾ ਲੋਕਾਂ ਨੂੰ ਇੰਨੇ ਵੀ ਭੁੱਖੇ ਨਾ ਮਾਰੋ, ਨਾ ਲੋਕਾਂ ਨੂੰ ਭੁੱਖੇ ਰੱਖੋ ਤਾਂ ਕਿ ਰੋਟੀ ਪਾਣੀ ਦੀ ਚਿੰਤਾ ਚ ਬਗਾਵਤ ਨਾ ਕਰ ਸਕਣ, ਪਰ ਕਹਿੰਦਾ ਲੋਕਾਂ ਨੂੰ ਇੰਨੇ ਵੀ ਭੁੱਖੇ ਨਾ ਰੱਖੋ ਕਿ ਉਹ ਬਗਾਵਤ ਕਰਨ ਲੱਗ ਜਾਣ, ਠੀਕ ਹੈ ਨਾ, ਵੀ ਉਹਨਾਂ ਉਹਨਾਂ ਚ ਦੇਈ ਚੱਲੋ। ਇਹਦਾ ਮਤਲਬ ਉਹਨਾਂ ਉਹਨਾਂ ਚ ਦੇਈ ਜਾਣਗੇ ਕਿ ਹੁਣ ਉਹਨਾਂ ਵੀ ਨੀ ਦੇਣਗੇ। ਹੁਣ ਜੇ ਇੱਕ ਬੰਦਾ ਹੀ ਇੱਕ ਸਟੋਰ ਤੇ ਖੜ ਕੇ ਸਾਰਾ ਸਿਸਟਮ ਚਲਾਉਣ ਲੱਗ ਗਿਆ ਤੇ ਬਾਹਰ ਕਾਫੀ ਪੀਣ ਵਾਲੇ ਵੀ ਤਾਂ ਉਹੀ ਚਾਰ ਬੰਦੇ ਆ ਜਿਨ੍ਹਾਂ ਨੇ ਕੰਮ ਤੇ ਜਾਣ ਲੱਗਿਆ ਕਾਫੀਆਂ ਪੀਣੀਆਂ ਸੀ, ਉਹ ਵੀ ਤਾਂ ਰੁਜ਼ਗਾਰ ਘਟੂਗਾ, ਪਰਚੇਸਿੰਗ ਪਾਵਰ ਘਟੂਗੀ ਤੇ ਇਹ ਚੀਜ਼ਾਂ ਵੇਚਣਗੇ ਕਿਹਨੂੰ। ਹਾਂਜੀ ਸਰ, ਬਸ ਇੱਥੇ ਕੰਕਲੂਡ ਕਰ ਦੋ, ਡੇਢ ਕੁ ਮਿੰਟ ਰਹਿ ਗਿਆ ਆਪਣੇ ਕੋਲ।
ਹਾਂਜੀ, ਇਹ ਬਹੁਤ ਵੱਡਾ ਆ, ਪਰ ਇਹ ਇੰਨੇ ਲਾਲਚ ਦੇ ਵਿੱਚ ਅੰਨੇ ਲੋਕ ਹੋਏ ਨੇ ਡੇਟ ਆਫ ਕੇਅਰ। ਇਹ ਜਦੋਂ ਕਹਿੰਦੇ ਨੇ ਜੀ ਅਸੀਂ ਸਾਰਾ ਕੁਝ ਪ੍ਰਾਈਵੇਟ ਕਰਨ ਜਾ ਰਹੇ ਹਾਂ ਕਿਉਂਕਿ ਗਵਰਨਮੈਂਟ ਨੂੰ ਨਹੀਂ ਇਨਵੋਲਵ ਹੋਣਾ ਚਾਹੀਦਾ ਬਿਜ਼ਨਸ ਦੇ ਵਿੱਚ ਤੇ ਕਿਉਂਕਿ ਇਹ ਜੋਬਾਂ ਕ੍ਰੀਏਟ ਕਰ ਰਹੇ ਨੇ ਸਰਮਾਏਦਾਰ। ਸਰਮਾਏਦਾਰ ਜੋਬਾਂ ਕਿੱਥੇ ਕ੍ਰੀਏਟ ਕਰ ਰਹੇ? ਸਰਮਾਏਦਾਰ ਨੂੰ ਵਰਕਰ ਦੀ ਲੋੜ ਹੈ ਤੇ ਵਰਕਰ ਦੀ ਲੋੜ ਕਰਕੇ ਹੀ ਇਹ ਆਪਣਾ ਪ੍ਰੋਫਿਟ ਕਮਾ ਰਹੇ ਨੇ। ਜੇ ਵਰਕਰ ਨਾ ਹੋਣ ਤਾਂ ਫਿਰ ਤੋਂ ਇੰਡਸਟਰੀ ਰੈਵੋਲੂਸ਼ਨ 1800 ਦੇ ਵਿੱਚ ਜਿਹੜਾ ਅਸੀਂ 1900 ਦੇ ਵਿੱਚ 1863-4 ਦੇ ਵਿੱਚ ਉਦੋਂ ਕੀ ਹੋਇਆ? ਉਹੀ ਕੁਛ ਉਦੋਂ ਵੀ ਟੈਕਨੋਲੋਜੀ ਕਰਕੇ ਹੋਇਆ। ਮਾਰਕਸ ਨੇ ਵੀ ਕਈ ਬਹੁਤ ਗੱਲਾਂ ਕਹੀਆਂ ਸੀ, ਇਹ ਤਾਂ ਬੜੇ ਲੰਮੇ ਚੌੜੇ ਟੌਪਿਕ ਨੇ, ਇਧਰੋਂ ਨਿਕਲ ਜਾਂਦਾ, ਪਰ ਮੇਨ ਗੱਲ ਉੱਥੇ ਆ ਕੇ ਮੁੱਕਦੀ ਹੈ ਕਿ ਇਹ ਜਿਹੜਾ ਟੈਕਸ ਦਾ ਸਿਸਟਮ ਹੈਗਾ ਤੇ ਵਰਕਰ ਨੂੰ ਤਾਂ ਇਹ ਸ਼ਰਿਆਂ ਪਹਿਲਾਂ ਹੀ ਕੱਟ ਲੈਂਦੇ ਆ। ਤੇ ਜੇ ਤੁਸੀਂ ਹੁਣ ਕੈਪੀਟਲ ਗੇਨ ਕਰਦੇ, ਕਿਸੇ ਨੇ ਘਰ ਫਲਿੱਪ ਕਰਤਾ ਜਾਂ ਘਰ ਵੇਚਤਾ, ਉਹ ਬੰਦੇ ਇਹਨਾਂ ਨੂੰ ਪਤਾ ਵੀ ਕਿ ਉਹਨੇ ਘਰ ਵੇਚਿਆ ਨੂੰ ਇੰਨਾ ਫਾਇਦਾ ਹੋਇਆ, ਉਹ ਜੇ ਕਹਿ ਜੀ ਮੈਂ ਟੈਕਸ ਚ ਕਲੇਮ ਨੀ ਕਰਨਾ, ਉਹਨੂੰ ਕਿਆ ਕਰਕੇ ਦੇਖ, ਕੱਲ ਨੂੰ ਚਿੱਠੀ ਆ ਜਾਊਗੀ ਵੀ ਤੇਰਾ ਅਸੀਂ ਆਡਿਟ ਕਰਨ ਲੱਗੇ ਹਾਂ, ਨਹੀਂ ਪੇ ਕਰੇਗਾ ਬੰਦੇ ਦਾ ਪੁੱਤ ਬਣ ਕੇ ਪੇ ਕਰ, ਨਹੀਂ ਤਾਂ ਅਸੀਂ ਤੇਰੇ ਘਰ ਤੇ ਲੀਨ ਪਾ ਦਿਆਂਗੇ। ਸੋ ਇਹ ਜੇ ਸਿਸਟਮ ਇਹ ਫੇਵਰ ਨੀ ਕਰਦਾ ਆਮ ਬੰਦੇ ਲਈ, ਆਮ ਬੰਦੇ ਨੂੰ ਤਾਂ ਮਾਰ ਰਹੇ ਨੇ, ਆਮ ਬੰਦਾ ਮਰ ਰਿਹਾ ਹੈ ਔਰ ਇਹ ਪ੍ਰੋਫਿਟ ਕਮਾ ਰਹੇ ਨੇ। ਇਹ ਬਹੁਤ ਲੰਮਾ ਚੌੜਾ ਐਂਡ ਕੰਪਲੈਕਸ ਇਸ਼ੂ ਹੈ, ਇਸ ਨੂੰ ਕੋਈ ਆਨਸਰ ਅਸੀਂ ਨਹੀਂ ਦੇ ਸਕਦੇ ਕਿ ਜੀ ਆਹ ਹੋਵੇ ਤਾਂ ਆਹ ਹੋਜੂਗਾ, ਪਰ ਅਸੀਂ ਇਨਫੋਰਮੇਸ਼ਨ ਤੁਹਾਨੂੰ ਦੱਸ ਰਹੇ ਹਾਂ ਕਿ ਬਾਈ ਜੀ ਆਹ ਕੁਛ ਹੋ ਰਿਹਾ, ਬੀ ਕੇਅਰਫੁਲ।
Thanks for your time and wonderful conversation ji, have a very great day, thank you very much. ਇਹ ਸਨ ਸਾਡੇ ਨਾਲ ਜਸਵਿੰਦਰ ਸਾਲ ਸਾਹਿਬ, ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ, ਬੜੇ ਡੂੰਘੇ ਗਹਿਰੇ ਵਿਸ਼ੇ ਨੇ, ਪਰ ਤੁਸੀਂ ਇਹਨਾਂ ਨੂੰ ਆਪ ਵੀ ਸੈਲਫ ਸਟੱਡੀ ਕਰੋ, ਜੇ ਕਦੇ ਡਾਊਟ ਲੱਗਦੇ ਹੋਣ ਆਪਾਂ ਬਹੁਤ ਵਧੀਆ ਰੋਚਕ ਗੱਲਬਾਤ ਚਲਾ ਸਕਦੇ ਹਾਂ, ਔਰ ਇਹ ਕੋਈ ਸੌਖਾ ਕੰਮ ਨਹੀਂ ਹੈ। ਤੇ ਇਸ ਦੇ ਨਾਲ ਜੀ ਯੂਨੀਕ ਸਾਇੰਸ LED ਸਾਇੰਸ ਫੋਰ ਹੋਮਸ ਐਂਡ ਬਿਜ਼ਨਸ ਲਈ ਤਿਆਰ ਕਰਦੇ ਨੇ uniquesigns.ca 6475274482 647 527 4482 ਇਹਨਾਂ ਦਾ ਨੰਬਰ ਹੈ ਜੀ। ਜਿਸ ਤਰ੍ਹਾਂ ਦੇ ਵੀ ਤੁਸੀਂ ਸਾਈਨ ਬੋਰਡ ਤਿਆਰ ਕਰਾਉਣੇ ਹੋਣ ਤੇ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ, ਤੇ ਕਸਟਮ ਸਾਈਨ ਡਿਜ਼ਾਈਨਸ ਬਾਈ ਪ੍ਰੋਫੈਸ਼ਨਲ ਇਨ ਹਾਊਸ ਮੈਨੂਫੈਕਚਰਿੰਗ ਹੈ, ਸਾਈਨ ਇੰਸਟਾਲਡ ਬਾਈ ਪ੍ਰੋਫੈਸ਼ਨਲ ਟੀਮ, ਸੋ ਆਪ ਹੀ ਤਿਆਰ ਕਰਨਗੇ, ਵਧੀਆ ਡਿਜ਼ਾਇਨਿੰਗ ਕਰਨਗੇ ਤੇ ਇੰਸਟਾਲ ਵੀ ਕਰਕੇ ਦੇਣਗੇ। ਤੁਸੀਂ ਜਾਣਕਾਰੀ ਲੈਣੀ ਹੋਵੇ ਤਾਂ uniquesigns.ca ਤੇ ਫੋਨ ਕਰਨਾ ਹੋਵੇ 6475274482 ਇਹਨਾਂ ਦਾ ਨੰਬਰ ਹੈ, ਤੇ ਸਾਡੇ ਸਟੂਡੀਓ ਦਾ ਨੰਬਰ ਹੁੰਦਾ 416-620-1778 ਤੇ ਸਾਡੇ ਸ਼ਾਜ਼ੀਆ ਮਲਿਕ ਸੇਲਸ ਰੈਪ੍ਰਜੈਂਟੇਟਿਵ 4742424746 6427427446 ਤੇ ਤੁਸੀਂ ਉਹਨਾਂ ਨੂੰ ਵੀ ਸੰਪਰਕ ਕਰ ਸਕਦੇ ਹੋ। ਆਈ ਐਮ ਰਨਿੰਗ ਆਊਟ ਆਫ ਟਾਈਮ, ਇਟਸ ਟਾਈਮ ਫਾਰ ਨਿਊਜ਼, ਤੇ ਫਿਰ ਕੱਲ ਸਵੇਰੇ 7 ਵਜੇ ਤੁਹਾਡੀ ਸੇਵਾ ਵਿਚ ਹਾਜ਼ਰ ਹੋਵਾਂਗਾ ਜੀ, ਉਦੋਂ ਤੱਕ ਲਈ ਓਕੇ ਬਾਏ ਟਾਟਾ।
770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਚੋਣ ਦੀਆਂ ਖਬਰਾਂ ਤੋਂ। ਟੋਰਾਂਟੋ ਸਾਈਬਰ ਹਮਲਿਆਂ ਦੇ ਮੱਦੇਨਜ਼ਰ ਵੱਖ ਵੱਖ ਏਜੰਸੀਆਂ ਨੂੰ ਕੇਂਦਰੀ ਪ੍ਰਣਾਲੀ ਦੇ ਵਿਚ ਲਿਆਉਣ ਲਈ ਕੀਤਾ ਜਾ ਰਿਹਾ ਕੰਮ। ਮਿਸੀਸਾਗਾ ਦੀ ਬੱਸ ਟੋਰਾਂਟੋ ਪੀਅਰਸਨ ਨੇੜੇ ਹਾਈਡਰੋ ਪੋਲ ਦੇ ਨਾਲ ਜਾ ਟਕਰਾਈ। ਐਡਮਿੰਟਨ ਦੇ ਵਿਚ ਕਰ ਰਹੀ ਹੈ NDP ਆਪਣਾ ਰੀਟਰੀਟ ਸਮਾਰੋਹ। ਕਾਰ ਦੇ ਵਿਚ ਜ਼ਖਮੀ ਹਾਲਤ ਵਿਚ ਮਿਲੇ ਵਿਅਕਤੀ ਦੀ ਹੋਈ ਮੌਤ। ਹੁਣ ਖਬਰਾਂ ਵਿਸਥਾਰ ਨਾਲ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਮਿਸੀਸਾਗਾ ਟ੍ਰਾਂਜ਼ਿਟ ਬੱਸ ਮੰਗਲਵਾਰ ਰਾਤ ਨੂੰ ਹਵਾਈ ਅੱਡੇ ਦੇ ਨੇੜੇ ਇੱਕ ਹਾਈਡਰੋ ਪੋਲ ਦੇ ਨਾਲ ਜਾ ਟਕਰਾਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਰਾਤ 8:30 ਤੋਂ ਪਹਿਲਾਂ ਵਾਪਰਿਆ ਹਾਈਵੇ 427 ਨਾਰਥ ਅਤੇ ਡਿਸਕੋ ਰੋਡ ਦੇ ਏਰੀਆ ਦੇ ਵਿਚ, ਜੋ ਕਿ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਹੈ। ਉਨ੍ਹਾਂ ਨੇ ਦੱਸਿਆ ਕਿ ਬੱਸ ਡਰਾਈਵਰ ਨੂੰ ਮਾਮੂਲੀ ਸੱਟਾਂ ਦੇ ਨਾਲ ਹਸਪਤਾਲ ਲਿਜਾਇਆ ਗਿਆ ਤੇ ਬੱਸ ਵਿਚ ਕੋਈ ਹੋਰ ਸਵਾਰ ਨਹੀਂ ਸੀ। ਪੁਲਿਸ ਨੇ ਦੱਸਿਆ ਕਿ ਟੋਰਾਂਟੋ ਹਾਈਡਰੋ ਨੂੰ ਸੂਚਿਤ ਕਰ ਦਿੱਤਾ ਗਿਆ। ਫੈਡਰਲ NDP ਦੇ ਵੱਲੋਂ ਅਲਬਰਟਾ ਦੀ ਰਾਜਧਾਨੀ ਦੇ ਵਿਚ ਆਪਣੇ ਕੌਕਸ ਦੀ 3 ਰੋਜ਼ਾ
ਸੀਟ ਰੱਖੀ ਗਈ ਹੈ। ਇਸ ਥਾਂ ਉਤੇ ਪਾਰਟੀ ਆਪਣੇ ਸਮਰਥਨ ਦੇ ਵਿਚ ਵਾਧਾ ਕਰਨਾ ਚਾਹੁੰਦੀ ਹੈ। ਅਗਲੇ ਹਫ਼ਤੇ ਪਾਰਲੀਮੈਂਟ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਐਨਡੀਬੀ ਕੋਕਸ ਹੈਲਥ ਕੇਅਰ ਅਫੋਰਡੇਬਿਲਟੀ ਦੇ ਪਾਰਟੀ ਦੀ ਅਗਲੀ ਨੈਸ਼ਨਲ ਕੈਂਪੇਨ ਬਾਰੇ ਵਿਚਾਰ ਚਰਚਾ ਕਰਨਾ ਚਾਹੁੰਦਾ ਹੈ। ਸੋਮਵਾਰ ਨੂੰ ਐਨਡੀਪੀ ਆਗੂ ਜਗਮੀਤ ਸਿੰਘ ਐਡਮਿੰਟਨ ਸੈਂਟਰ ਦੀ ਉਮੀਦਵਾਰ ਤ੍ਰਿਸ਼ਾ ਦੇ ਨਾਲ ਡੋਰ ਨੌਕਿੰਗ ਦੇ ਲਈ ਵੀ ਜਾ ਕੇ ਆਏ। ਇਸ ਹਲਕੇ ਤੋਂ ਪਾਰਟੀ ਨੂੰ ਅਗਲੀਆਂ ਚੋਣਾਂ ਵਿਚ ਜਿੱਤਣ ਦੀ ਪੂਰੀ ਆਸ ਹੈ। ਜਗਮੀਤ ਸਿੰਘ ਦੀ ਚੀਫ ਆਫ ਸਟਾਫ ਜੈਨੀਫਰ ਹਾਵਰਡ ਦਾ ਕਹਿਣਾ ਕਿ ਪਾਰਟੀ ਘੱਟ ਗਿਣਤੀ ਲਿਬਰਲ ਸਰਕਾਰ ਦੇ ਨਾਲ ਆਪਣੀ ਕਾਨਫੀਡੈਂਸ ਐਂਡ ਸਪਲਾਈ ਸਮਝੌਤੇ ਬਾਰੇ ਵੀ ਗੱਲਬਾਤ ਕਰੇਗੀ। ਐਨਡੀਪੀ ਦਾ ਕਹਿਣਾ ਹੈ ਕਿ ਇਹ ਸਮਝੌਤਾ ਹੋਇਆ ਕਿ 2 ਸਾਲ ਦਾ ਸਮਾਂ ਹੋ ਚੁੱਕਿਆ ਤੇ ਹੁਣ ਤੱਕ ਪਾਰਟੀ ਫੈਡਰਲ ਡੈਂਟਲ ਕੇਅਰ ਪ੍ਰੋਗਰਾਮ ਅਤੇ GST ਛੋਟ ਨੂੰ ਦੁੱਗਣਾ ਕਰਨ ਵਰਗੀਆਂ ਪ੍ਰਾਪਤੀਆਂ ਬਾਰੇ ਹੁਬ ਕੇ ਗੱਲ ਕਰਦੀ ਹੈ। ਇਨ੍ਹਾਂ ਦੋਵਾਂ ਫੈਡਰਲ ਪਾਰਟੀਆਂ ਦੇ ਦਰਮਿਆਨ ਹੋਇਆ ਇਹ ਸਮਝੌਤਾ 2025 ਤੱਕ ਚੱਲਣਾ ਹੈ। ਹਾਵਰਡ ਨੇ ਆਖਿਆ ਕਿ ਐਨਡੀਪੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਸਮਝੌਤੇ ਤੋਂ ਹੋਰ ਕੀ ਹਾਸਲ ਕੀਤਾ ਜਾ ਸਕਦਾ ਹੈ। ਮੰਗਲਵਾਰ ਸਵੇਰੇ ਔਸ਼ਵਾ ਦੇ ਘਾਟ ਵਿਚ ਬੁਰੀ ਤਰ੍ਹਾਂ ਜ਼ਖਮੀ ਹੋਣ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ। ਦਰਹਾਮ ਰੀਜਨਲ ਪੁਲਿਸ ਨੇ ਦਸਿਆ ਕਿ ਹਾਈਵੇ 401 ਦੇ ਨਾਰਥ ਵਾਲ ਰਿਟਸਨ ਰੋਡ ਤੇ ਡੀਨ ਐਵਨਿਊ ਦੇ ਨੇੜੇ ਕਾਰ ਦੇ ਵਿਚ ਪੁਲਿਸ ਨੂੰ ਗੜਬੜ ਹੋਣ ਦੀਆਂ ਖ਼ਬਰਾਂ ਮਿਲੀਆਂ। ਪੁਲਿਸ ਨੇ ਦਸਿਆ ਕਿ ਉਨ੍ਹਾਂ ਨੂੰ ਇਸ ਕਾਰ ਦੇ ਵਿਚ ਇਕ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹਾਲਤ ਵਿਚ ਮਿਲਿਆ ਅਤੇ ਉਸ ਨੂੰ ਫੌਰਨ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ ਹੈ। ਮਾਮਲੇ ਦੀ ਜਾਂਚ ਹੁਣ ਹੋਮਿਸਾਈਡ ਯੂਨਿਟ ਹਵਾਲੇ ਕਰ ਦਿੱਤੀ ਗਈ ਹੈ। ਉਧਰ ਪੰਜਾਬ ਦੇ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਆਪਣੇ ਕੁਝ ਸਾਥੀਆਂ ਦੇ ਨਾਲ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਗਏ। ਪਾਕਿਸਤਾਨ ਰਵਾਨਾ ਹੋਣ ਤੋਂ ਬਾਅਦ ਸ੍ਰੀ ਸਿੱਧੂ ਨੇ ਆਪਣੇ ਸ਼ਾਇਰਾਨਾ ਅੰਦਾਜ਼ ਦੇ ਵਿਚ ਦੋਵਾਂ ਦੇਸ਼ਾਂ ਦੇ ਵਿਚ ਮੁਹੱਬਤ ਹੋਰ ਵਧਣ ਦੀ ਗੱਲ ਆਖੀ। ਇਸ ਮੌਕੇ ਪੱਤਰਕਾਰਾਂ ਦੇ ਵੱਲੋਂ ਪੁੱਛੇ ਜਾਣ ਤੇ ਸਪਸ਼ਟ ਕੀਤਾ ਕਿ ਉਹ ਕਾਂਗਰਸ ਦੇ ਸਿਪਾਹੀ ਨੇ, ਕੋਈ ਉਨ੍ਹਾਂ ਬਾਰੇ ਕੀ ਕਹਿੰਦਾ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਤੇ ਬਾਕੀ ਸਿਆਸੀ ਗੱਲਾਂ ਉਹ ਕਰਤਾਰਪੁਰ ਸਾਹਿਬ ਤੋਂ ਪਰਤ ਕੇ ਕਰਨਗੇ। ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿਚ ਅਗਲੀਆਂ ਲੋਕ ਸਭਾ ਚੋਣਾਂ ਇਕੱਲੇ ਤੌਰ ਤੇ ਲੜਨ ਦਾ ਫੈਸਲਾ ਗੈਰ ਰਸਮੀ ਤੌਰ ਤੇ ਕਰ ਲਿਆ, ਜਿਸ ਦਾ ਜਨਤਕ ਤੌਰ ਤੇ ਖੁਲਾਸਾ ਇੰਡੀਆ ਗੱਠਜੋੜ ਦੀ ਅਗਲੀ ਮੀਟਿੰਗ ਦੇ ਵਿਚ ਹੋਵੇਗਾ। ਲੰਘੇ ਦਿਨ ਦਿੱਲੀ ਦੇ ਵਿਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿਚ ਮੀਟਿੰਗ ਹੋਈ ਸੀ, ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਹੋਏ ਸਨ। ਸੀਨੀਅਰ ਲੀਡਰਸ਼ਿਪ ਦੇ ਕੋਲ ਭਗਵੰਤ ਮਾਨ ਨੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਤੇ ਚਾਨਣਾ ਪਾਇਆ ਤੇ ਇਕੱਲੇ ਤੌਰ ਤੇ ਚੋਣ ਲੜਨ ਬਾਰੇ ਕਿਹਾ। ਸੂਤਰਾਂ ਦੇ ਅਨੁਸਾਰ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੇ ਭਗਵੰਤ ਮਾਨ ਦੀ ਤਜਵੀਜ਼ ਪ੍ਰਵਾਨ ਕਰ ਲਈ ਹੈ ਤੇ ਪੰਜਾਬ ਵਿਚ ਕਾਂਗਰਸ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਿਆਸੀ ਗੱਠਜੋੜ ਨਾ ਕਰਨ ਦਾ ਫੈਸਲਾ ਲਿਆ। ਮੀਟਿੰਗ ਵਿਚ ਫੈਸਲਾ ਹੋਇਆ ਕਿ ਇੰਡੀਆ ਗੱਠਜੋੜ ਦੀ ਅਗਲੀ ਮੀਟਿੰਗ ਵਿਚ ਆਪ ਪੰਜਾਬ ਨੂੰ ਲੈ ਕੇ ਆਪਣੇ ਫੈਸਲੇ ਜਾਣੂ ਕਰਵਾਏਗੀ। ਉਧਰ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਦੇ ਵਿਚ ਪਿਛਲੇ ਕੁਝ ਅਰਸੇ ਤੋਂ ਪੈ ਰਹੀ ਕੜਾਕੇ ਦੀ ਠੰਡ ਦਾ ਦੌਰ ਮੁੱਕਣ ਦਾ ਨਾਂ ਨਹੀਂ ਲੈ ਰਿਹਾ। ਹੱਡ ਚੀਰ ਵੀ ਠੰਡ ਤੇ ਧੁੰਦ ਦਾ ਕਹਿਰ ਮਾਲਵਾ ਖਿੱਤੇ ਦੇ ਵਿਚ ਅਜੇ ਵੀ ਜਾਰੀ ਹੈ। ਸਵੇਰ ਵੇਲੇ ਧੁੰਦ ਬਾਰੀਕ ਕਣੀਆਂ ਵਾਂਗ ਦਿਖੀ ਅਤੇ ਬਾਅਦ ਦੁਪਹਿਰ ਕੁਝ ਚਿਰ ਦੇ ਲਈ ਸੂਰਜ ਨਿਕਲਿਆ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਲੋਜੀ ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,490 ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਟ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
ਟੋਡੋ, ਦ ਸਿੰਗਸ ਆਰ ਬੈਕ।
ਸਫ਼ਰ ਹਲੇ ਸ਼ੁਰੂ ਹੋਇਆ ਹੈ
ਵਿਦ ਮੋਰ ਫੈਸ਼ਨ।
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ,
ਮੈਂ ਬਦਲਾਵਾ ਚਾਹੁੰਦੀ ਹਾਂ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ।
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ, ਵਾਚ ਫ੍ਰੀ ਔਨ CBC ਜੈਮ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773, ਯਾਨੀ 647-290-3773।
ਜਿੰਨਾ ਵੀ ਸੋਹਣਾ ਹੋਵੇ।
ਬੋਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।